دوہرا الپ بیس میں سمت کر پرن ٹھانیوں ہر رائے باپ پتا میں کے سنے راکھے ردے ٹکائے.
واہگرو جی کا خالصہ
واہگرو
جی کی فتح. ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਪੇ ਤਾਂ ਅਵਗੁਣ ਸਭ ਜਪੇ ਕਰਨ ਕਾਰਨ ਕਿਰਪਾ ਨਿਧਾਨ ਪਤਤ ਪਾਵਨ ਭਗਤ ਵਛਲ ਅਨਾਥ ਨਾਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਰਹੀ ਗੁਰੂ ਕਾ ਖਾਸ ਰੂਪ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਗੁਰੂ ਚਰਨਾਂ ਚ ਇਕੱਤਰ ਹੋ ਕੇ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਦਾ ਪਵਿੱਤਰ ਪਾਵਨ ਆਗਮਨ ਪੁਰਬ ਪ੍ਰਕਾਸ਼ ਪੁਰਬ ਦਿਹਾੜਾ ਬਹੁਤ ਹੀ ਸ਼ਰਧਾ ਆਸਥਾ ਭਾਵਨਾ ਸਹਿਤ ਮਨਾ ਰਹੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਬਚਨ ਕੀਤਾ ਮਾਤਾ ਗੰਗਾ ਜੀ ਦੀ ਕਾਲਣਾ ਵੇਖ ਕੇ ਮਾਤਾ ਤੁਮਰੇ ਗ੍ਰਹਿ ਪ੍ਰਗਟੇਗਾ ਯੋਧਾ ਬਾਬਾ ਜੀ ਦਾ ਕੀਤਾ ਹੋਇਆ ਉਹ ਬਚਨ ਸਫਲਾ ਹੋਇਆ ਕਿਉਂਕਿ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ ਬਚਨ ਸੱਚ ਹੋਇਆ ਵਡਾਲੀ ਦੀ ਧਰਤੀ ਤੇ ਜਿਹਨੂੰ ਗੁਰੂ ਕੀ ਵਡਾਲੀ ਵੀ ਕਹਿੰਦੇ ਹਨ ਅੱਜ ਦੇ ਦਿਨ 1595 ਈਸਵੀ ਨੂੰ 14 ਜੂਨ ਵਾਲੇ ਦਿਨ ਅੰਮ੍ਰਿਤ ਵੇਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਮਾਤਾ ਗੰਗਾ ਜੀ ਦੀ ਕੁੱਖ ਤੋਂ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਗ੍ਰਹਿ ਵਿਖੇ ਹੋਇਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਦਾਸੀ ਨੇ ਜਾ ਕੇ ਦੱਸਿਆ ਅੰਮ੍ਰਿਤ ਵੇਲੇ ਦਾ ਸਮਾਂ ਸੀ ਰਾਗ ਆਸਾ ਵਿੱਚ ਹੀ ਗੁਰੂ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ ਸਤਿਗੁਰ ਸਾਚਾ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਧਰੈ ਮਾਹੇ ਆਏ ਕੀਆ ਨਿਵਾਸ ਮਾਤਾ ਕਹਿ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਇਹ ਪਵਿੱਤਰ ਪਾਵਨ ਸ਼ਬਦ ਜਗਤ ਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਰਸਨਾ ਤੋਂ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ ਉਚਾਰਨ ਕੀਤਾ ਸਤਿਗੁਰਾਂ ਦੇ ਬਚਪਨ ਦੇ ਕੁਝ ਪਲ ਤਕਰੀਬਨ 4 ਕੁ ਸਾਲ ਦਾ ਸਮਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਵਡਾਲੀ ਨਗਰ ਵਿਚ ਰਹਿ ਕੇ ਬਤੀਤ ਕੀਤਾ ਔਰ 4 ਸਾਲ ਦੀ ਉਮਰ ਤੋਂ ਬਾਅਦ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਇੱਥੇ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਅਗਵਾਈ ਵਿਚ ਕਾਫੀ ਸਮਾਂ ਰਹੇ ਗੁਰਮਤਿ ਦੀ ਵਿਦਿਆ ਗ੍ਰਹਿਣ ਕੀਤੀ ब्रह्म ज्ञानी बाबा बुढ़ा साहब जी पासों गुरु हरगोबिंद साहब ने विद्या पढ़ी, घोड़सवारी सीखी, नेजेबाजी पटेबाजी की विद्या ग्रहण की। 11 साल की उम्र से महाराज 6वें पातशाह दी, सिर्फ 11 साल। जदों 5वें पातशाह जी महाराज जी ने शहादत प्राप्त की थी, सन 1606 ईस्वी 11 साल की उम्र च श्री गुरु हरगोबिंद साहब जी महाराज गुरता गद्दी ते बैठे और सारी संगत दी बांह फड़ी। गुरता गद्दी ते बैठ के महाराज 6वें पातशाह जी ने जदों मसंद सेली ते टोपी लियाए ना, तो पातशाह ने आख्या हुण खजाने च रख दे, हुण सेली टोपी दी लोड़ नहीं, हुण शस्त्रां दी लोड़ है। गुरता गद्दी ते बैठदिआं सार बाबा बुढ़ा जी नूं हुक्म करके मीरी ते पीरी दीआं 2 तेगां गुरु हरगोबिंद साहब जी ने अपने दात्रे धारण कीतियां। पुछण वालियां ने पुछिया, महाराज एक कृपान अपने दात्रे हर एक सूरमा धारण करदा है, ते तुसी सज्जे पासे भी कृपान धारण कीती है, 2 कृपाना धारण कीतियां, इहदा की कारण है? तो साहब जी ने वचन कीता, आख्या एक मीरी दी है एक पीरी दी है, एक नल मीरां दी मीरी हर के लियावांगे, एक नल पीरां दी पीरी हर के लियावांगे। 2 तेगां धारण कीतियां, शस्त्रधारी होए, जिथे गुरु घर विच शांतमई ढंग नाल गुरबाणी दा कीर्तन हुंदा सी, भगती दा केंद्र सचखंड श्री हरिमंदर साहब स्थापित कीता होया, उत्थे सचखंड श्री हरिमंदर साहब दे सामने शक्ति दा प्रतीक श्री अकाल तख्त साहब जी दी सिरजना गुरु हरगोबिंद साहब ने कीती, ते जिथे श्री हरिमंदर साहब वैरागमई गुरबाणी दा शांतमई बाणी दा कीर्तन हुंदा है, उत्थे सतगुरां ने श्री अकाल तख्त साहब ते नत्था ते अब्दुल्ला वर्गे ढाडियां नूं सद के उन्हां पासों 20-80 वारां गवाईयां, जोरियां दीआं वारां गाउण दा उन्हां ढाडियां नूं हुक्म कीता। इहो जे महान तेजस्वी सतगुरु श्री गुरु हरगोबिंद साहब जिन्हां ने अपने जीवन काल दौरान 4 जंगां लड़ियां, उन्हां 4 जंगां की कथा आप जी ने पिछे 6वें पातशाह जी की ही कथा चल रही है, उन्हां दा इतिहास आप जी सरवण कर रहे हो। महाराज गुरु हरगोबिंद साहब जी ने 4 जंगां लड़ियां ते 4ां विच जित प्राप्त कीती, बेअंत कौतक वरताए, सैकड़े जीवां ते तरस करके दया करके उन्हां दी कल्याण कीती, उधार कीता। ऐसे मेहरबान सतगुरु श्री गुरु हरगोबिंद साहब जी दे पावन पवित्र प्रकाश पर्व दिहाड़े दीआं आप सरबत संगतां नूं लख लख वधाईआं होण। सतगुरु 6वें पातशाह जी दा इतिहास आप जी सरवण कर रहे हो। गुरु हरगोबिंद साहब जी एक बगीचे च टहल रहे ने, बगीचा बड़ा सुंदर है, किते राय बेल खिड़ी हुई है, किते चमेली है, किते गुलाब खिड़िया होया, किते गेंदा खिड़िया होया, भांत भांत दे सोहने फुल खिड़े, वेख वेख के उन्हां फुलां नूं गुरु हरगोबिंद साहब जी सलाह रहे। गुरु हर राय साहब जी पिछे रह गए सन, जदों चलदिआं चलदिआं काली नाल आए ते शरीर ते 101 कलियां वाला चोला महाराज 7वें पातशाह ने पाया होया, काली नाल टुरदे आउंदिआं दा चोला एक फुल नाल अड़ गया ते फुल टुट के जमीन ते डिग पिया, वेख्या नहीं अगे ही टुरदे गए। गुरु हरगोबिंद साहब जी नूं जाके मिले, जदों महाराज 6वें पातशाह वापस हटे ते वेख्या भी फुल टुट के जमीन ते डिगा पिया, जांदिआं महाराज जी ने वेख्या सी, वेखो इत्थे गुरु हरगोबिंद साहब दे हिरदे दी कोमलता कितनी है। ओ वीर असी बिरती दे धारनी महान योधे ਜਿਹੜੇ ਜੰਗ ਦੇ ਮੈਦਾਨ ਵਿੱਚ ਇੱਕ ਇੱਕ ਤੀਰ ਨਾਲ ਦਸਾਂ ਦਸਾਂ ਦੀਆਂ ਛਾਤੀਆਂ ਨੂੰ ਵਿੰਨ ਦੇਣ ਵਾਲੇ ਨੇ, ਅੱਜ ਮਨ ਦਰਵਿਆ ਹੋਇਆ, ਇੱਕ ਛੋਟਾ ਜਿਹਾ ਫੁੱਲ ਜ਼ਮੀਨ ਤੇ ਟੁੱਟ ਕੇ ਡਿੱਗਾ ਤੇ ਵੇਖ ਕੇ ਉਹ ਵੀ ਮਨ ਕੋਲੋਂ ਸਹਾਰਿਆ ਨਹੀਂ ਗਿਆ। ਇਤਨੀ ਦਇਆ, ਇਤਨੀ ਕੋਮਲਤਾ ਮਹਾਰਾਜ ਛੇਵੇਂ ਪਾਤਸ਼ਾਹ ਦੇ ਹਿਰਦੇ ਵਿੱਚ ਉਮੜ ਉਮੜ ਕੇ ਪ੍ਰਗਟ ਹੋ ਰਹੀ ਹੈ। ਆਖਿਆ ਇਹ ਫੁੱਲ ਕਿਹਨੇ ਤੋੜਿਆ? ਇੱਕ ਸੇਵਾਦਾਰ ਨੇ ਦੱਸਿਆ, ਕਹਿਣ ਲੱਗਾ ਜੀ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਚੋਲੇ ਨਾਲ ਅਟਕ ਕੇ ਟੁੱਟ ਗਿਆ। ਮਹਾਰਾਜ ਜੀ ਨੇ ਬਚਨ ਕੀਤਾ, ਬੇਟਾ ਸ੍ਰੀ ਹਰਿਰਾਏ, ਜੇ ਲੰਮਾ ਤੇ ਵੱਡਾ ਚੋਲਾ ਪਹਿਨੀਏ ਤੇ ਉਹਨੂੰ ਸੰਭਾਲ ਕੇ ਇਕੱਠਾ ਕਰਕੇ ਤੁਰੀਦਾ। ਇੱਥੇ ਇਸ ਬਚਨ ਵਿੱਚ ਬੜੀ ਗੁੱਝੀ ਰਮਝ ਸੀ, ਕਿਉਂਕਿ ਆਉਣ ਵਾਲੇ ਸਮੇਂ ਚ ਜਿਹੜੀ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਗੁਰੂ ਹਰਿਰਾਏ ਸਾਹਿਬ ਨੂੰ ਸੰਭਾਲਣੀ ਹੈ, ਉਹ ਜ਼ਿੰਮੇਵਾਰੀ ਨੂੰ ਵੀ ਸੰਭਾਲ ਕੇ ਚੱਲਣ ਵਾਲਾ, ਉਹ ਵੀ ਬੜੀ ਵੱਡਾ ਦਾਇਰਾ। ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕਹੇ, ਉਸੇ ਵਕਤ ਗੁਰੂ ਹਰਿਰਾਏ ਸਾਹਿਬ ਜੀ ਨੇ ਆਪਣਾ ਚੋਲਾ ਇਕੱਠਾ ਕਰਕੇ ਦੋਹਾਂ ਹੱਥਾਂ ਨਾਲ ਇੱਕ ਹੱਥ ਵਿੱਚ ਪਕੜ ਲਿਆ। ਤਕਰੀਬਨ 33 ਸਾਲ ਦੀ ਉਮਰ ਤੱਕ ਗੁਰੂ ਹਰਿਰਾਏ ਸਾਹਿਬ ਜੀ ਗੁਰਤਾ ਗੱਦੀ ਤੇ ਰਹੇ ਤੇ ਸਾਰੀ ਜ਼ਿੰਦਗੀ ਜਦੋਂ ਵੀ ਉੱਠ ਕੇ ਤੁਰਦੇ ਸੀ ਚੋਲਾ ਇਕੱਠਾ ਕਰਕੇ ਖੱਬੇ ਹੱਥ ਚ ਪਕੜਨਾ ਫਿਰ ਤੁਰਿਆ ਕਰਦੇ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕੀਤਾ ਬਚਨ ਸਾਰੀ ਜ਼ਿੰਦਗੀ ਨਹੀਂ ਤਿਆਗਿਆ, ਉਹਨੂੰ ਅੰਗੀਕਾਰ ਕਰਕੇ ਰੱਖਿਆ। ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਇਹੋ ਜਿਹੀ ਕਲਾ ਹੈ। ਆਓ ਸਾਰੀ ਸੰਗਤ ਮਨ ਬਿਰਤੀਆਂ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੋੜ ਲਈਏ। ਸਤਿਗੁਰੂ ਜੀ ਦਾ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਮਹਾਰਾਜ ਜੀ ਦੇ ਚਰਨਾਂ ਚ ਹਾਜ਼ਰੀ ਲਵਾਉਂਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਲਪ ਬੈਸ ਮੈਂ ਸੁਮਤ ਕਰ, ਪ੍ਰਣ ਠਾਨਿਓ ਹਰਿ ਰਾਏ।
ਗੁਰੂ ਹਰਿਰਾਏ ਸਾਹਿਬ ਜੀ ਦੀ ਉਮਰ ਉਦੋਂ 12 ਕੁ ਸਾਲ ਦੀ ਸੀ, ਛੋਟੀ ਉਮਰ ਸੀ, ਤੇ ਆਪਣੀ ਛੋਟੀ ਉਮਰ ਵਿੱਚ ਹੀ ਸੁਮਤ ਧਾਰਨ ਕਰਕੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੇ ਇਹ ਪ੍ਰਣ ਧਾਰਨ ਕਰ ਲਿਆ ਹੈ।
ਬਾਪ ਪਿਤਾ ਮੈਂ ਕੇ ਸੁਨੇ, ਰਾਖੇ ਹਿਰਦੇ ਟਿਕਾਏ।
ਆਪਣੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨ ਸੁਣ ਕੇ ਕਿ ਉਹਨਾਂ ਨੇ ਕਿਹਾ ਸੀ ਕਿ ਜੇ ਵੱਡਾ ਚੋਲਾ ਪਾਈਏ ਤੇ ਸਾਂਭ ਕੇ ਟੁਰੀਦਾ, ਇਹ ਜਿਹੜੇ ਦਾਦਾ ਜੀ ਨੇ ਬਚਨ ਕਹੇ ਸਨ, ਇਹਨਾਂ ਬਚਨਾਂ ਨੂੰ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਹਿਰਦੇ ਵਿੱਚ ਆਪਣੇ ਮਨ ਵਿੱਚ ਟਿਕਾ ਕੇ ਰੱਖਿਆ, ਸਾਰੀ ਜ਼ਿੰਦਗੀ ਇਹਨਾਂ ਬਚਨਾਂ ਦੀ ਪਾਲਣਾ ਕੀਤੀ ਹੈ।
ਜੋ ਪਈ ਸ੍ਰੀ ਹਰਗੋਬਿੰਦ ਪੁੱਤਰ ਨਿਹਾਰਾ।
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪੋਤਰੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਵੇਖਿਆ ਹੈ।
ਬਚਨ ਆਪਣੇ ਕੇ ਅਨੁਸਾਰਾ,
ਵੇਖਿਆ ਗੁਰੂ ਹਰਗੋਬਿੰਦ ਜੀ ਨੇ ਕਿ ਸਾਡਾ ਪੋਤਰਾ ਸਾਡੇ ਬਚਨਾਂ ਦੇ ਅਨੁਸਾਰ ਚੱਲਦਾ। ਅਸੀਂ ਇਹ ਬਚਨ ਭਾਵੇਂ ਸੁਭਾਵਕ ਹੀ ਕਿਹਾ ਕਿ ਵੱਡਾ ਚੋਲਾ ਸਾਂਭ ਕੇ ਤੁਰੀਦਾ, ਪਰ ਇਹਨਾਂ ਨੇ ਸਾਡਾ ਬਚਨ ਕਮਾਇਆ। ਹੁਣ ਜਦੋਂ ਵੀ ਤੁਰਦੇ ਨੇ ਚੋਲਾ ਸੰਭਾਲ ਕੇ ਇਕੱਠਾ ਕਰਕੇ ਤੁਰਦੇ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਵੇਖਿਆ ਕਿ ਸਾਡਾ ਪੋਤਰਾ ਸਾਡੇ ਬਚਨਾਂ ਦੇ ਅਨੁਸਾਰ ਚੱਲਦਾ ਹੈ।
ਜਬ ਤਬ ਦੇਖੇ ਤਰਸੋਂ ਜਾਮਾ,
ਜਦੋਂ ਕਦੋਂ ਵੀ ਵੇਖਦੇ ਨੇ, ਜਦੋਂ ਵੀ ਗੁਰੂ ਹਰਿਰਾਏ ਸਾਹਿਬ ਜੀ ਉੱਠ ਕੇ ਤੁਰਦੇ ਨੇ ਕਿਤੇ ਜਾਂਦੇ ਨੇ, ਤੇ ਜਦੋਂ ਵੀ ਉੱਠ ਕੇ ਜਾਂਦੇ ਨੇ ਚੋਲਾ ਇਕੱਠਾ ਕਰਕੇ ਹੱਥ ਚ ਪਕੜ ਲੈਂਦੇ। ਗੁਰੂ ਹਰਗੋਬਿੰਦ ਸਾਹਿਬ ਜੀ ਵੇਖਦੇ ਰਹਿੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦ੍ਰਿਸ਼ਟੀ ਗੁਰੂ ਹਰਿਰਾਏ ਸਾਹਿਬ ਜੀ ਵੱਲ ਹੀ ਲੱਗੀ ਹੈ।
ਗਮਨਤ ਸੰਕੋਚਤ ਅਭਿਰਾਮਾ,
ਜਦੋਂ ਵੀ ਕਿਤੇ ਜਾਂਦੇ ਨੇ ਉੱਠ ਕੇ ਗੁਰੂ ਹਰਿਰਾਏ ਸਾਹਿਬ ਜੀ, ਚਾਹੇ ਗੁਰੂ ਹਰਗੋਬਿੰਦ ਜੀ ਦੇ ਨਾਲ ਵੀ ਤੁਰ ਕੇ ਜਾਂਦੇ ਨੇ, ਉਦੋਂ ਚਲਦਿਆਂ ਚਲਦਿਆਂ ਸਾਰਾ ਚੋਲਾ ਇਕੱਠਾ ਕਰਕੇ ਆਪਣੇ ਹੱਥ ਚ ਪਕੜ ਕੇ ਤੁਰਦੇ ਹਨ।
ਦੀਰਗ ਛੋਰ ਨ ਕਬਹੁ ਚਾਲੇ,
ਕਦੇ ਵੀ ਆਪਣਾ ਚੋਲਾ ਛੱਡ ਕੇ ਨਹੀਂ ਤੁਰਦੇ। ਜਦੋਂ ਵੀ ਜਦੋਂ ਬੈਠਣਾ ਹੋਵੇ ਉਦੋਂ ਤਾਂ ਛੱਡ ਦਿੰਦੇ ਨੇ, ਪਰ ਜਦੋਂ ਉੱਠ ਕੇ ਤੁਰਨਾ ਹੁੰਦਾ, ਜਦੋਂ ਵੀ ਕਿਤੇ ਉੱਠ ਕੇ ਤੁਰ ਕੇ ਜਾਂਦੇ ਨੇ, ਆਪਣਾ ਚੋਲਾ ਇਕੱਠਾ ਕਰਕੇ ਤੁਰਦੇ ਨੇ, ਕਦੇ ਵੀ ਚੋਲੇ ਦਾ ਤਿਆਗ ਨਹੀਂ ਕਰਦੇ।
ਪਹਿਰੇ ਸੂਖਮ ਜੈਸੋ ਪਾਲੇ,
ਇੱਕ ਸੋ ਇੱਕ ਕਲੀਆਂ ਵਾਲਾ ਚੋਲਾ ਜਿਹੜਾ ਬੜੇ ਸੂਖਮ ਧਾਗੇ ਦਾ ਬਣਿਆ, ਬਰੀਕ ਧਾਗੇ ਦਾ ਬਣਿਆ ਹੋਇਆ, ਉਹ ਚੋਲਾ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਆਪਣੇ ਸਰੀਰ ਤੇ ਪਾਉਂਦੇ ਨੇ, ਧਾਰਨ ਕਰਦੇ ਨੇ।
ਗੁਰ ਪ੍ਰਸੰਤਾ ਕਰਵੇ ਲਾਗੇ,
ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਆਪਣੇ ਪੋਤਰੇ ਤੇ ਬੜਾ ਪ੍ਰਸੰਨ ਹੁੰਦੇ ਨੇ, ਜਦੋਂ ਵੇਖਦੇ ਨੇ ਵੀ ਇਹ ਸਾਡੇ ਬਚਨਾਂ ਨੂੰ ਪਾਲਣ ਵਾਲਾ ਹੈ। ਗੁਰੂ ਉਹਨਾਂ ਤੇ ਹਮੇਸ਼ਾ ਪ੍ਰਸੰਨ ਹੁੰਦਾ ਹੈ ਜਿਹੜਾ ਸਿੱਖ ਆਪਣੇ ਗੁਰੂ ਦੇ ਬਚਨਾਂ ਦੇ ਅਨੁਸਾਰ ਜੀਵਣਾ ਸਿੱਖ ਲੈਂਦਾ ਹੈ। ਜਿਹੜਾ ਸਿੱਖ ਆਪਣੇ ਗੁਰੂ ਦੇ ਬਚਨਾਂ ਅਨੁਸਾਰ ਜੀਵਦਾ ਹੈ ਉਹਦੇ ਤੇ ਗੁਰੂ ਦੀ ਸਦਾ ਖੁਸ਼ੀ ਹੁੰਦੀ ਹੈ, ਉਹਦੇ ਤੇ ਗੁਰੂ ਦੀ ਸਦਾ ਰਹਿਮਤ ਵਰਸਦੀ ਹੈ। ਇੱਥੇ ਪ੍ਰਮਾਣ ਹੈ, ਗੁਰੂ ਹਰਿਰਾਏ ਸਾਹਿਬ ਜੀ ਨੇ ਪਿਤਾ ਜੀ ਦਾ ਬਚਨ ਮੰਨਿਆ, ਦਾਦਾ ਜੀ ਦਾ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਦਿਨ ਤੋਂ ਬਾਅਦ ਹੋਰ ਜ਼ਿਆਦਾ ਖੁਸ਼ੀ, ਹੋਰ ਜ਼ਿਆਦਾ ਕਿਰਪਾ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਤੇ ਕਰਦੇ ਹਨ।
ਨਿਕਟ ਬਿਠਾਵੇ ਔਰ ਅਨੁਰਾਗੇ,
ਔਰ ਕਈ ਵਾਰ ਗੁਰੂ ਹਰਿਰਾਏ ਸਾਹਿਬ ਜੀ ਨੂੰ ਆਪਣੇ ਕੋਲ ਬਿਠਾਉਂਦੇ ਨੇ, ਆਪਣੇ ਕੋਲ ਬਿਠਾ ਕੇ ਬੜਾ ਭਾਰੀ ਅਨੁਰਾਗ ਕਰਦੇ ਨੇ, ਬਹੁਤ ਭਾਰੀ ਪਿਆਰ ਕਰਦੇ ਹਨ।
ਦਿਨ ਪ੍ਰਤ ਅਦਤੋਤ ਰੁੱਖ ਜਾਵੇ,
ਦਿਨ ਪ੍ਰਤੀ ਦਿਨ ਅਦਤ ਰੁੱਖ, ਬਹੁਤ ਜ਼ਿਆਦਾ ਧਿਆਨ ਗੁਰੂ ਹਰਿਰਾਏ ਸਾਹਿਬ ਜੀ ਵੱਲ ਹੀ ਗੁਰੂ ਹਰਗੋਬਿੰਦ ਜੀ ਦਾ ਖਿੱਚਿਆ ਜਾ ਰਿਹਾ, ਦਿਨ ਪ੍ਰਤੀ ਦਿਨ ਗੁਰੂ ਹਰਿਰਾਏ ਸਾਹਿਬ ਨਾਲ ਹੀ ਪਿਆਰ ਤੇ ਪ੍ਰੇਮ ਵੱਧ ਰਿਹਾ ਹੈ।
ਮ੍ਰਿਦੁਲ ਬਾਕ ਕੈ ਆਨੰਦ ਉਪਾਵੇ,
ਬੜੇ ਮ੍ਰਿਦੁਲ ਕੋਮਲ ਤੇ ਮਿੱਠੇ ਬਚਨ ਗੁਰੂ ਹਰਿਰਾਏ ਸਾਹਿਬ ਜੀ ਨਾਲ ਗੁਰੂ ਹਰਗੋਬਿੰਦ ਜੀ ਕਰਦੇ, ਅੱਗੋਂ ਗੁਰੂ ਹਰਿਰਾਏ ਸਾਹਿਬ ਜੀ ਵੀ ਬੜੇ ਪਿਆਰ ਨਾਲ ਮਿੱਠੇ ਮਿੱਠੇ ਬੋਲ, ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਨੇ, ਜਿਨ੍ਹਾਂ ਵਿਚ ਭਗਤੀ ਤੇ ਭਾਵਨਾ ਮਿਲੀ ਹੋਈ ਹੈ।
ਸਿੱਖ ਸੰਗਤ ਸਭ ਹਿਨ ਲਖ ਲੀਨਸ,
ਜਿੰਨੀਆਂ ਸਿੱਖ ਸੰਗਤਾਂ ਨੇ, ਸਾਰੀਆਂ ਸਿੱਖ ਸੰਗਤਾਂ ਨੇ ਇਹ ਜਾਣ ਲਿਆ, ਸਾਰੀ ਸੰਗਤ ਵੇਖਦੀ ਹੈ, ਸੰਗਤ ਨੂੰ ਨਜ਼ਰ ਆਉਂਦਾ ਤੇ ਸਾਰੀ ਸੰਗਤ ਨੇ ਵੇਖ ਕੇ ਇਹ ਜਾਣਿਆ ਹੈ।
ਉਤਰੇ ਪਰ ਕਰੁਣਾ ਮਨ ਪੀਨਸ,
ਸੰਗਤ ਨੇ ਜਾਣ ਲਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪੁੱਤਰਾਂ ਨਾਲੋਂ ਜ਼ਿਆਦਾ ਆਪਣੇ ਪੋਤਰੇ ਤੇ ਪ੍ਰਸੰਨ, ਆਪਣੇ ਪੁੱਤਰਾਂ ਤੇ ਓਨੇ ਪ੍ਰਸੰਨ ਨਹੀਂ ਜਿੰਨਾ ਆਪਣੇ ਪੋਤਰੇ ਤੇ ਪ੍ਰਸੰਨ ਨੇ, ਜਿੰਨੀ ਜ਼ਿਆਦਾ ਕਰੁਣਾ ਸਤਿਗੁਰੂ ਜੀ ਆਪਣੇ ਪੋਤਰੇ ਸ੍ਰੀ ਹਰਿਰਾਏ ਸਾਹਿਬ ਤੇ ਕਰਦੇ ਨੇ।
ਸੂਰਜ ਮਲ ਪਿਤ ਆਸ਼ਾ ਚੀਨਾ,
ਇਧਰ ਬਾਬਾ ਸੂਰਜ ਮਲ ਜੀ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੂਸਰੇ ਨੰਬਰ ਦੇ ਸਾਹਿਬਜ਼ਾਦੇ ਸਨ, ਬਾਬਾ ਸੂਰਜ ਮਲ ਜੀ ਨੇ ਆਪਣੇ ਪਿਤਾ ਜੀ ਦਾ ਆਸ਼ਾ ਸਮਝਿਆ ਤੇ ਜਾਣਿਆ ਹੈ।
ਸ੍ਰੀ ਹਰਿਰਾਏ ਚੈ ਗੁਰ ਕੀਨਾ,
ਬਾਬਾ ਸੂਰਜ ਮਲ ਜੀ ਸਮਝ ਗਏ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਪਿਤਾ ਜੀ ਸ੍ਰੀ ਹਰਿਰਾਏ ਸਾਹਿਬ ਜੀ ਨੂੰ ਗੁਰੂ ਬਣਾਉਣਾ ਚਾਹੁੰਦੇ ਨੇ, ਸ੍ਰੀ ਹਰਿਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਦੇਣਾ ਚਾਹੁੰਦੇ ਨੇ। ਇਹ ਗੱਲ ਬਾਬਾ ਸੂਰਜ ਮੱਲ ਜੀ ਸਮਝ ਗਏ ਹਨ।
ਨਿਜ ਜਨਨੀ ਸੰਗ ਗਾਥ ਬੁਝਾਈ,
ਇੱਕ ਦਿਨ ਬਾਬਾ ਸੂਰਜ ਮੱਲ ਜੀ ਆਪਣੀ ਮਾਤਾ ਮਰਵਾਹੀ ਜੀ, ਕਿਉਂਕਿ ਬਾਬਾ ਸੂਰਜ ਮੱਲ ਜੀ ਨੇ ਮਾਤਾ ਮਰਵਾਹੀ ਦੀ ਕੁੱਖ ਤੋਂ ਜਨਮ ਲਿਆ ਸੀ, ਤੋ ਬਾਬਾ ਸੂਰਜ ਮੱਲ ਜੀ ਇੱਕ ਦਿਨ ਆਪਣੀ ਮਾਤਾ ਮਰਵਾਈ ਜੀ ਦੇ ਕੋਲ ਆ ਕੇ ਬੈਠੇ ਤੇ ਇਸ ਗੱਲ ਬਾਰੇ ਜ਼ਿਕਰ ਬਾਬਾ ਸੂਰਜ ਮੱਲ ਜੀ ਨੇ ਆਪਣੀ ਮਾਤਾ ਮਰਵਾਹੀ ਨਾਲ ਕੀਤਾ ਹੈ।
ਦਹੀ ਚੈਤ ਪੋਤਰੇ ਵਡਿਆਈ,
ਸੂਰਜ ਮੱਲ ਜੀ ਕਹਿਣ ਲੱਗੇ ਆਪਣੀ ਮਾਤਾ ਨੂੰ, ਕਹਿੰਦੇ ਮਾਤਾ ਗੁਰੂ ਹਰਗੋਬਿੰਦ ਸਾਹਿਬ ਜੀ ਯਾਨੀ ਕਿ ਪਿਤਾ ਜੀ ਜਿਹੜੀ ਗੁਰਤਾ ਗੱਦੀ ਦੀ ਵਡਿਆਈ ਹੈ ਉਹ ਆਪਣੇ ਪੋਤਰੇ ਸ੍ਰੀ ਹਰਿਰਾਏ ਸਾਹਿਬ ਨੂੰ ਦੇਣਾ ਚਾਹੁੰਦੇ। ਉਹਨਾਂ ਦਾ ਸੁਭਾਅ ਵੇਖ ਕੇ ਅੰਦਾਜ਼ਾ ਲੱਗ ਰਿਹਾ, ਸਾਰੀ ਸੰਗਤ ਵਿਚ ਇਸੇ ਗੱਲ ਦਾ ਚਰਚਾ ਹੈ ਕਿ ਗੁਰਤਾ ਗੱਦੀ ਦੀ ਜੋ ਵਡਿਆਈ ਹੈ ਉਹ ਆਪਣੇ ਪੋਤਰੇ ਨੂੰ ਦੇਣਾ ਚਾਹੁੰਦੇ ਨੇ ਸ੍ਰੀ ਹਰਿਰਾਏ ਸਾਹਿਬ ਜੀ ਨੂੰ।
ਕਥਾ ਨਾਨਕੀ ਸੁਧ ਸੁਣ ਪਾਈ,
ਇੱਧਰ ਮਾਤਾ ਨਾਨਕੀ ਨੇ ਵੀ ਇਹੀ ਗੱਲ ਸੁਣੀ, ਮਾਤਾ ਨਾਨਕੀ ਜੀ ਨੂੰ ਵੀ ਇਹੀ ਖਬਰ ਸੁਣੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਪੋਤਰੇ ਨੂੰ ਗੁਰਤਾ ਦੇਣਾ ਚਾਹੁੰਦੇ ਹਨ।
ਮਰਵਾਈ ਜੁਤ ਚਿਤ ਦੁਚਿਤਾਈ,
ਹੁਣ ਮਾਤਾ ਮਰਵਾਈ ਦੇ ਮਨ ਚ ਵੀ ਦੁਚਿਤੀ ਬਣ ਗਈ, ਤੇ ਉਧਰ ਮਾਤਾ ਨਾਨਕੀ ਜੀ ਦੇ ਮਨ ਚ ਵੀ ਦੁਚਿੱਤੀ ਬਣ ਗਈ, ਦੋਵਾਂ ਮਾਤਾਵਾਂ ਦੇ ਹਿਰਦੇ ਵਿਚ ਦੁਬਧਾ ਬਣ ਗਈ ਵੀ ਇਹ ਕਿਵੇਂ ਹੋ ਸਕਦਾ, ਆਪਣੇ ਪੁੱਤਰਾਂ ਨੂੰ ਛੱਡ ਕੇ ਪੋਤਰੇ ਨੂੰ ਤੀਜੇ ਥਾਂ ਤੇ ਜਾ ਕੇ ਗੁਰਿਆਈ ਦੇਣਗੇ ਦੂਜੇ ਥਾਂ ਤੇ, ਇਹ ਯੋਗ ਨਹੀਂ ਹੈ। ਦੋਨਾਂ ਮਾਤਾਵਾਂ ਦੇ ਹਿਰਦੇ ਵਿਚ ਦੁਚਿੱਤੀ ਬਣ ਗਈ, ਦੁਬਧਾ ਬਣ ਗਈ।
ਕਰੇ ਵਿਚਾਰ ਕਹਾਂ ਏ ਪਾਵੈ, ਸੁੱਤ ਤਜ ਪੋਤਰੇ ਕੋ ਵੱਡੇ ਆਵੈ।
ਦੋਨੇ ਮਾਤਾਵਾਂ ਆਪਣੇ ਹਿਰਦੇ ਚ ਵਿਚਾਰ ਕਰਦੀਆਂ ਨੇ ਕਿ ਗੁਰੂ ਸਾਹਿਬ ਜੀ ਨੂੰ ਇਹ ਕੀ ਭਾ ਰਿਹਾ, ਗੁਰੂ ਜੀ ਨੂੰ ਇਹ ਕੀ ਚੰਗਾ ਲੱਗ ਰਿਹਾ ਕਿ ਆਪਣੇ ਪੋਤਰੇ ਆਪਣੇ ਪੁੱਤਰਾਂ ਦਾ ਤਿਆਗ ਕਰਕੇ ਆਪਣੇ ਪੋਤਰੇ ਨੂੰ ਵਡਿਆਈ ਦੇ ਰਹੇ ਨੇ, ਪੋਤਰੇ ਨੂੰ ਵਡਿਆਈ ਦੇਣਾ ਚਾਹੁੰਦੇ ਨੇ।
ਗੁਣ ਗਨ ਸਹਿਤ ਸਦਾ ਅਨੁਸਾਰੀ,
ਹਾਲਾਂਕਿ ਗੁਰੂ ਜੀ ਦੇ ਪੁੱਤਰ ਗੁਰੂ ਜੀ ਦੇ ਸਾਹਿਬਜ਼ਾਦੇ ਗੁਣਕਾਰੀ ਨੇ, ਔਰ ਸਦਾ ਆਪਣੇ ਪਿਤਾ ਦੀ ਆਗਿਆ ਵਿਚ ਰਹਿੰਦੇ ਨੇ, ਹੁਕਮ ਚ ਚੱਲਦੇ ਹਨ।
ਪਿਤਾ ਅਗਰ ਕੁਛ ਨੇ ਹੰਕਾਰੀ,
ਔਰ ਕਦੇ ਵੀ ਆਪਣੇ ਪਿਤਾ ਦੇ ਸਾਹਮਣੇ ਇਨ੍ਹਾਂ ਨੇ ਹੰਕਾਰ ਨਹੀਂ ਕੀਤਾ, ਨਾ ਬਾਬੇ ਸੂਰਜਮੱਲ ਨੇ, ਨਾ ਬਾਬੇ ਅਣੀ ਰਾਏ ਨੇ, ਨਾ ਸ੍ਰੀ ਤੇਗ ਬਹਾਦਰ ਜੀ ਨੇ, ਇਨ੍ਹਾਂ ਨੇ ਕਦੇ ਵੀ ਆਪਣੇ ਪਿਤਾ ਦੇ ਸਾਹਮਣੇ ਹੰਕਾਰ ਨਹੀਂ ਕੀਤਾ। ਇਹ ਤਾਂ ਸਗੋਂ ਆਪਣੇ ਪਿਤਾ ਦੀ ਆਗਿਆ ਵਿਚ ਚੱਲਦੇ ਨੇ, ਹੁਕਮ ਚ ਚੱਲਦੇ ਨੇ।
ਪ੍ਰਥਮ ਗੁਰਨ ਨਿਜ ਪੁੱਤਰਨ ਨਾ ਦੀਨ,
ਜਿਹੜੇ ਪਹਿਲੇ ਗੁਰੂ ਸਾਹਿਬਾਨ ਸਨ ਉਨ੍ਹਾਂ ਨੇ ਵੀ ਆਪਣੇ ਪੁੱਤਰਾਂ ਨੂੰ ਗੁਰਿਆਈ ਨਹੀਂ ਸੀ ਦਿੱਤੀ, ਉਨ੍ਹਾਂ ਨੇ ਵੀ ਆਪਣੇ ਪੁੱਤਰਾਂ ਨੂੰ ਵਡਿਆਈ ਨਹੀਂ ਸੀ ਦਿੱਤੀ।
ਮੈਂ ਆਪਣੇ ਅਨੁਸਾਰੀ ਚੀਨ,
ਉਨ੍ਹਾਂ ਨੇ ਗੁਰਿਆਈ ਤਾਂ ਨਹੀਂ ਸੀ ਦਿੱਤੀ ਕਿਉਂਕਿ ਉਨ੍ਹਾਂ ਨੇ ਵੇਖਿਆ ਵੀ ਸਾਡੇ ਪੁੱਤਰ ਸਾਡੇ ਅਨੁਸਾਰੀ ਨਹੀਂ ਹਨ। ਗੁਰੂ ਨਾਨਕ ਪਾਤਸ਼ਾਹ ਨੇ ਵੇਖਿਆ ਕਿ ਸ੍ਰੀ ਚੰਦ ਲਖਮੀ ਚੰਦ ਸਾਡੀ ਆਗਿਆ ਚ ਨਹੀਂ, ਬਾਬਾ ਦਾਤੂ ਦਾਸੂ ਜੀ ਸਾਡੀ ਆਗਿਆ ਚ ਨਹੀਂ। ਇਹ ਗੁਰੂ ਅੰਗਦ ਸਾਹਿਬ ਨੇ ਵੇਖਿਆ, ਵੱਡੇ ਸਤਿਗੁਰਾਂ ਨੇ ਪਹਿਲਾਂ ਇਹ ਵੇਖ ਕੇ ਪੜਚੋਲ ਕੀਤੀ, ਉਨ੍ਹਾਂ ਨੇ ਵੇਖਿਆ ਕਿ ਸਾਡੇ ਪੁੱਤਰ ਸਾਡੇ ਅਨੁਸਾਰੀ ਨਹੀਂ, ਇਸੇ ਕਰਕੇ ਉਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਗੁਰਿਆਈ ਨਹੀਂ ਦਿੱਤੀ।
ਤਿਮਹੀ ਦਾਸੂ ਦਾਤੂ ਸੁਨੇ,
ਇਸੇ ਤਰ੍ਹਾਂ ਦਾਸੂ ਤੇ ਬਾਬੇ ਦਾਤੂ ਨੇ ਵੀ ਆਪਣੇ ਪਿਤਾ ਦੀ ਆਗਿਆ ਨਹੀਂ ਮੰਨੀ।
ਪਿਤ ਅਨੁਸਾਰੀ ਨਾਏ ਨਾ ਬਣੇ,
ਉਹ ਵੀ ਆਪਣੇ ਪਿਤਾ ਦੇ ਅਨੁਸਾਰ ਹੋ ਕੇ ਨਹੀਂ ਚੱਲੇ, ਆਪਣੇ ਪਿਤਾ ਦੀ ਆਗਿਆ ਵਿਚ ਨਹੀਂ ਚੱਲੇ।
ਮੋਹਨ ਅਪਰ ਮੋਹਰੀ ਦੋਏ,
ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਇਹ ਵੀ ਆਪਣੇ ਪਿਤਾ ਦੇ ਹੁਕਮ ਚ ਨਹੀਂ ਚੱਲੇ, ਇਨ੍ਹਾਂ ਨੂੰ ਵੀ ਹੰਕਾਰ ਸੀ ਕਿ ਅਸੀਂ ਗੁਰੂ ਦੇ ਪੁੱਤਰ ਹਾਂ।
ਜਿਸ ਬਿਦਈ ਤਿੰਨ ਕੀ ਗਤ ਜੋਏ,
ਇਹੀ ਹਾਲਤ ਅੱਗੇ ਬਾਬੇ ਮੋਹਣ ਤੇ ਬਾਬੇ ਮੋਹਰੀ ਦੀ ਹੋਈ ਹੈ।
ਸਭ ਤੇ ਉੱਚੋ ਪਿਤਾ ਹਮਾਰੋ, ਜਗ ਜਾਚਕ ਗੁਰ ਏਕ ਦਾਤਾਰੋ।
ਇਹ ਮਾਣ ਸੀ ਗੁਰੂ ਦੇ ਪੁੱਤਰਾਂ ਨੂੰ ਵੀ ਸਭ ਤੋਂ ਉੱਚੇ ਤੇ ਸਭ ਤੋਂ ਵੱਡੇ ਸਾਡੇ ਪਿਤਾ ਜੀ ਹਨ, ਤੇ ਸਾਰਾ ਜਗਤ ਉਨ੍ਹਾਂ ਦੇ ਅੱਗੇ ਜਾਚਕ ਹੈ, ਮੰਗਤਾ ਤੇ ਸਤਿਗੁਰੂ ਜੀ ਇੱਕੋ ਦਾਤੇ ਹਨ।
ਹਮ ਉੱਤਮ ਸਭ ਤੇ ਵੱਡ ਪਾਗੇ,
ਉਨ੍ਹਾਂ ਨੂੰ ਇਹ ਮਾਣ ਸੀ ਕਿ ਅਸੀਂ ਇਹੋ ਜਿਹੇ ਵੱਡੇ ਗੁਰੂ ਦੇ ਇਹੋ ਜਿਹੇ ਵੱਡੇ ਸਤਿਗੁਰਾਂ ਦੇ ਪੁੱਤਰ ਹਾਂ, ਇਹੋ ਜਿਹਾ ਮਾਣ ਸੀ ਉਨ੍ਹਾਂ ਦੇ ਮਨ ਚ ਬਾਬੇ ਮੋਹਣ ਨੂੰ ਬਾਬੇ ਮੋਹਰੀ ਦਾਤੂ ਦਾਸੂ ਹੋਣਾ ਨੂੰ, ਏਦਾਂ ਦਾ ਹੰਕਾਰ ਸੀ ਕਿ ਅਸੀਂ ਗੁਰੂ ਦੇ ਬੱਚੇ ਆ, ਗੁਰੂ ਦੇ ਪੁੱਤਰ ਹਾਂ।
ਇਮ ਹੰਕਾਰ ਨ ਸੇਵਾ ਲਾਗੇ,
ਏਦਾਂ ਦਾ ਹੰਕਾਰ ਕਰਕੇ ਉਨ੍ਹਾਂ ਨੇ ਆਪਣੇ ਪਿਤਾ ਗੁਰੂ ਦੀ ਸੇਵਾ ਨਹੀਂ ਕੀਤੀ, ਨਾ ਬਾਬੇ ਸ੍ਰੀ ਚੰਦ ਹੋਣਾ ਨੇ ਸੇਵਾ ਕੀਤੀ, ਨਾ ਬਾਬੇ ਦਾਤੂ ਦਾਸੂ ਨੇ ਸੇਵਾ ਕੀਤੀ, ਨਾ ਹੀ ਬਾਬੇ ਮੋਹਣ ਤੇ ਬਾਬੇ ਮੋਹਰੀ ਨੇ ਸੇਵਾ ਕੀਤੀ। ਇਹ ਜਾਣ ਕੇ ਕਿ ਅਸੀਂ ਗੁਰੂ ਦੇ ਪੁੱਤਰ ਹਾਂ, ਸਾਨੂੰ ਸੇਵਾ ਦੀ ਕੀ ਲੋੜ ਹੈ, ਏਦਾਂ ਦਾ ਉਨ੍ਹਾਂ ਦੇ ਮਨ ਚ ਮਾਣ ਤੇ ਹੰਕਾਰ ਸੀ।
ਮਮ ਸੁੱਤ ਤੇਗ ਬਹਾਦਰ ਨੀਕੋ,
ਮਾਤਾ ਨਾਨਕੀ ਜੀ ਸੋਚਦੇ ਨੇ ਕਹਿੰਦੇ ਪਰ ਮੇਰਾ ਪੁੱਤਰ ਤੇਗ ਬਹਾਦਰ ਤਾਂ ਬੜਾ ਹੀ ਸਿਆਣਾ, ਮੇਰਾ ਪੁੱਤਰ ਤਾਂ ਕਦੇ ਵੀ ਆਪਣੇ ਪਿਤਾ ਦੀ ਆਗਿਆ ਤੋਂ ਬਾਹਰ ਨਹੀਂ ਚੱਲਿਆ। ਮਾਤਾ ਨਾਨਕੀ ਜੀ ਸੋਚਦੇ ਨੇ ਵੀ ਮੇਰੇ ਪੁੱਤਰ ਨੂੰ ਗੁਰਿਆਈ ਕਿਉਂ ਨਹੀਂ ਦਿੰਦੇ, ਪੋਤਰੇ ਨੂੰ ਦੂਜੀ ਥਾਂ ਤੇ ਦੇ ਰਹੇ ਨੇ ਪੁੱਤਰਾਂ ਨੂੰ ਛੱਡ ਕੇ। ਮਾਤਾ ਮਰਵਾਈ ਨੂੰ ਇਹ ਚਿੰਤਾ ਵੀ ਮੇਰੇ ਪੁੱਤਰ ਨੂੰ ਗੁਰਿਆਈ ਨਹੀਂ ਦਿੰਦੇ, ਮੇਰਾ ਪੁੱਤਰ ਸੂਰਜਮੱਲ ਹੈ, ਇਹ ਵੀ ਪਿਤਾ ਦੀ ਆਗਿਆ ਚ ਚੱਲਦਾ। ਮਾਤਾ ਨਾਨਕੀ ਜੀ ਸੋਚਦੇ ਵੀ ਮੇਰਾ ਪੁੱਤਰ ਸ੍ਰੀ ਤੇਗ ਬਹਾਦਰ ਹੈ, ਔਰ ਸ੍ਰੀ ਤੇਗ ਬਹਾਦਰ ਜੀ ਸਦਾ ਭਲੇ ਸੁਭਾਅ ਦੇ ਧਾਰਨੀ ਨੇ।
ਪਿਤ ਆ ਗਿਆ ਮੈਂ ਉਜਲ ਜੀ ਕੋ।
ਉਹਦੇ ਸਦਾ ਆਪਣੇ ਪਿਤਾ ਦੀ ਆਗਿਆ ਚ ਰਹਿੰਦੇ ਨੇ, ਆਪਣੇ ਪਿਤਾ ਦੀ ਆਗਿਆ ਚ ਚੱਲਦੇ ਨੇ, ਔਰ ਉਜਵਲ ਹਿਰਦੇ ਦੇ ਧਾਰਨੀ ਨੇ। ਉਜਵਲ ਹਿਰਦਾ ਹੈ ਸ੍ਰੀ ਤੇਗ ਬਹਾਦਰ ਜੀ ਦਾ।
ਅਪਰ ਵਿਕਾਰ ਆਦ ਅਹੰਕਾਰ,
ਜਿਹੜੇ ਵਿਕਾਰ ਆਦਿਕ ਨੇ, ਚਾਹੇ ਉਹ ਅਹੰਕਾਰ ਹੈ, ਕਾਮ ਹੈ, ਕ੍ਰੋਧ ਹੈ, ਲੋਭ ਹੈ, ਇਹ ਜਿੰਨੇ ਵੀ ਵਿਕਾਰ ਹਨ,
ਇਨ ਕੇ ਲੇਸ਼ ਨਾ ਹਿਰਦੇ ਮਝਾਰ,
ਇਨ੍ਹਾਂ ਵਿਕਾਰਾਂ ਦਾ ਸ੍ਰੀ ਤੇਗ ਬਹਾਦਰ ਜੀ ਦੇ ਮਨ ਤੇ ਰੰਚਕ ਭਰ ਵੀ ਲੇਸ਼ ਨਹੀਂ ਹੈ। ਲੇਸ਼ ਮਾਤਰ ਵੀ ਇਹ ਵਿਕਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਹਿਰਦੇ ਵਿਚ ਨਹੀਂ ਆਏ। ਮਾਤਾ ਨਾਨਕੀ ਜੀ ਸੋਚ ਰਹੇ ਨੇ ਕਿ ਮੇਰੇ ਪੁੱਤਰ ਸ੍ਰੀ ਤੇਗ ਬਹਾਦਰ ਦੇ ਅੰਦਰ ਰੰਚਕ ਭਰ ਵੀ ਇਨ੍ਹਾਂ ਵਿਕਾਰਾਂ ਦਾ ਲੇਸ਼ ਨਹੀਂ ਹੈ।
ਬਹੁਰ ਬਚਨ, ਬਹੁਰ ਬਚਨ ਸ਼ੁਭ ਕਹਿਓ ਸੁਣਾਈ।
ਔਰ ਫਿਰ ਨਾਲੇ ਮੇਰੇ ਪਤੀ ਦੇਵ ਜੀ ਹੋਣਾ ਨੇ, ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਤੇਗ ਬਹਾਦਰ ਜੀ ਵਾਸਤੇ ਬੜੇ ਵਧੀਆ ਬਚਨ ਕਹੇ, ਬੜੇ ਭਲੇ ਸ੍ਰੇਸ਼ਟ ਉੱਤਮ ਬਚਨ ਕਹੇ ਹਨ।
ਇਸ ਕੇ ਸੁਤਵੇ ਗੁਣ ਸਮੁਦਾਈ,
ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕੀਤਾ ਮੇਰੇ ਪੁੱਤਰ ਪ੍ਰਤੀ ਕਿ ਸ੍ਰੀ ਤੇਗ ਬਹਾਦਰ ਜੀ ਦੇ ਘਰ ਵਿਚ ਬੜਾ ਤੇਜਸਵੀ ਦੇਗ ਤੇ ਤੇਗ ਦੇ ਧਨੀ ਦਾ, ਜਿਹੜਾ ਦੇਗ ਤੇਗ ਦਾ ਧਨੀ ਹੋਵੇਗਾ, ਇਹੋ ਜਿਹਾ ਪੁੱਤਰ ਇਨ੍ਹਾਂ ਦੇ ਘਰ ਅਵਤਾਰ ਲੈ ਕੇ ਆਏ, ਇਹੋ ਜਿਹਾ ਤੇਜਸਵੀ ਪੁੱਤਰ ਇਨ੍ਹਾਂ ਦੇ ਗ੍ਰਹਿ ਵਿਖੇ ਆਵੇਗਾ। ਇਹ ਬਚਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੇਰੇ ਪੁੱਤਰ ਸ੍ਰੀ ਤੇਗ ਬਹਾਦਰ ਜੀ ਪ੍ਰਤੀ ਕਿਹਾ।
ਹਿਰਦੇ ਕਹਾਂ ਅਬ ਕੰਤ ਵਿਚਾਰਾ,
ਪਰ ਪਤਾ ਨਹੀਂ ਹੁਣ ਮੇਰੇ ਪਤੀ ਦੇਵ ਨੇ ਆਪਣੇ ਮਨ ਚ ਕੀ ਫੁਰਨਾ ਕੀਤਾ, ਉਨ੍ਹਾਂ ਨੇ ਆਪਣੇ ਮਨ ਚ ਕੀ ਵਿਚਾਰ ਕੀਤੀ ਕਿ ਹਾਲਾਂਕਿ ਸ੍ਰੀ ਤੇਗ ਬਹਾਦਰ ਜੀ ਹਰ ਪੱਖ ਤੋਂ ਉੱਤਮ ਨੇ, ਹਰ ਪੱਖ ਤੋਂ ਸਰਵੋਤਮ ਨੇ, ਪਰ ਪਤਾ ਨਹੀਂ ਮੇਰੇ ਪਤੀ ਨੇ ਆਪਣੇ ਮਨ ਚ ਕੀ ਸੋਚਿਆ, ਕੀ ਫੁਰਨਾ ਕੀਤਾ ਕਿ ਉਹ ਆਪਣੇ ਪੁੱਤਰ ਨੂੰ ਛੱਡ ਕੇ ਪੋਤਰੇ ਨੂੰ ਗੁਰਿਆਈ ਦੇ ਰਹੇ ਨੇ।
ਚਹੇ ਦੈਨ ਪਦ ਪੁੱਤਰ ਉਧਾਰਾ,
ਇਹੋ ਜੀ ਉੱਚੀ ਪਦਵੀ ਜਿਹੜੀ ਗੁਰਤਾ ਗੱਦੀ ਦੀ ਹੈ, ਇਹ ਗੁਰਤਾ ਗੱਦੀ ਦੀ ਪਦਵੀ ਆਪਣੇ ਪੋਤਰੇ ਨੂੰ ਦੇਣਾ ਚਾਹੁੰਦੇ ਹਨ।
ਇਤਿਆਦਕ ਤਰਕਤ ਔਰ ਮਾਈ,
ਏਦਾਂ ਦੀ ਤਰਕ ਮਾਤਾ ਨਾਨਕੀ ਜੀ ਮਨ ਹੀ ਮਨ ਕਰਦੇ, ਏਦਾਂ ਦੀਆਂ ਕਈ ਪ੍ਰਕਾਰ ਦੀਆਂ ਸੋਚਾਂ, ਕਈ ਪ੍ਰਕਾਰ ਦੀਆਂ ਗਿਣਤੀਆਂ ਉਹ ਮਾਤਾ ਜੀ, ਮਾਤਾ ਨਾਨਕੀ ਜੀ ਆਪਣੇ ਹਿਰਦੇ ਚ ਕਰਦੇ ਤੇ ਸੋਚਦੇ ਨੇ।
ਸੂਰਜ ਮਲ ਕੋ ਦੇਖ ਵਿਚਾਰੇ,
ਉਧਰ ਬਾਬਾ ਸੂਰਜ ਮਲ ਜੀ ਜਿਹੜੇ ਗੁਰੂ ਘਰ ਦੀਆਂ ਸਾਰੀਆਂ ਜਿੰਮੇਵਾਰੀਆਂ ਨਿਭਾਉਂਦੇ, ਬਾਬਾ ਗੁਰਦਿੱਤਾ ਜੀ ਤੋਂ ਬਾਅਦ ਜਿੰਨੇ ਜਿੰਮੇਵਾਰੀ ਗੁਰੂ ਘਰ ਦੀ ਸੇਵਾ ਟਹਿਲ ਹੈ ਉਹ ਬਾਬਾ ਸੂਰਜ ਮਲ ਜੀ ਕਰਦੇ, ਉਧਰ ਬਾਬਾ ਸੂਰਜ ਮਲ ਜੀ ਵੱਲ ਵੇਖਦੇ ਹਨ।
ਇਹ ਗੁਰ ਸੁਤ ਸਭ ਕਾਜ ਸੰਭਾਰੇ,
ਵੇਖ ਕੇ ਅੰਦਾਜ਼ਾ ਕਰਦੇ, ਕਹਿੰਦੇ ਇਹ ਵੀ ਤਾਂ ਗੁਰੂ ਦਾ ਪੁੱਤਰ ਹੈ ਸੂਰਜ ਮਲ, ਗੁਰੂ ਘਰ ਦੇ ਸਾਰੇ ਕਾਰ ਵਿਹਾਰ, ਗੁਰੂ ਘਰ ਦੀ ਜਿੰਨੀ ਸੇਵਾ ਟਹਿਲ ਹੈ ਇਹ ਬਾਬਾ ਸੂਰਜ ਮਲ ਜੀ ਸੰਭਾਲ ਰਹੇ ਹਨ।
ਪਿਤਾ ਇਸ ਮੈਂ ਬਰਤਨ ਹਾਰਾ,
ਸਦਾ ਆਪਣੇ ਪਿਤਾ ਦੀ ਆਗਿਆ ਚ ਰਹਿੰਦੇ ਨੇ, ਕਦੇ ਆਪਣੇ ਪਿਤਾ ਦੀ ਆਗਿਆ ਤੋਂ ਬਾਹਰ ਨਹੀਂ ਚੱਲੇ, ਜੋ ਪਿਤਾ ਜੀ ਹੁਕਮ ਕਰਦੇ ਨੇ ਉਹਨਾਂ ਦੀ ਆਗਿਆ ਦੇ ਅਨੁਸਾਰ ਹੋ ਕੇ ਚੱਲਦੇ ਨੇ, ਉਹਨਾਂ ਦੀ ਆਗਿਆ ਤੋਂ ਬਾਹਰ ਨਹੀਂ ਚੱਲਦੇ।
ਦੇਸ਼ਨ ਦੇਸ਼ ਮਸੰਦ ਉਦਾਰਾ,
ਦੇਸ਼ਾਂ ਵਿਦੇਸ਼ਾਂ ਦੇ ਜਿਹੜੇ ਬੜੇ ਬੜੇ ਵੱਡੇ ਮਸੰਦ ਗੁਰੂ ਘਰ ਚੱਲ ਕੇ ਆਉਂਦੇ ਹਨ।
ਲੈ ਬੋ ਦੇ ਬੋ ਕਾਜ ਵਿਸਾਲੇ,
ਕੋਲੋਂ ਲੈਣ ਦੇਣ ਕਰਨਾ, ਮਸੰਦਾਂ ਕੋਲੋਂ ਜਿਹੜੀ ਮਾਇਆ ਆਉਂਦੀ ਹੈ ਉਹ ਸੰਭਾਲਣੀ, ਫਿਰ ਉਹਨਾਂ ਨੂੰ ਖਰਚ ਦੇਣਾ, ਆਮਦਨ ਖਰਚ ਦਾ ਸਾਰਾ ਹਿਸਾਬ ਕਿਤਾਬ ਰੱਖਣਾ, ਇਹ ਸਾਰੀਆਂ ਜਿੰਮੇਵਾਰੀਆਂ ਗੁਰੂ ਘਰ ਦੀਆਂ ਬਾਬਾ ਸੂਰਜ ਮਲ ਜੀ ਨਿਭਾਉਂਦੇ ਨੇ, ਬਾਬਾ ਸੂਰਜ ਮਲ ਜੀ ਇਹ ਸੇਵਾ ਕਰਦੇ ਨੇ।
ਸਗਰੇ ਕਰਤ ਸੁਮਤ ਕੇ ਨਾਲੇ,
ਸਾਰੇ ਕੰਮ ਗੁਰੂ ਘਰ ਦੀਆਂ ਜਿੰਨੇ ਜਿੰਮੇਵਾਰੀਆਂ ਨੇ ਉਹ ਬੜੇ ਸਿਆਣਪ ਨਾਲ, ਬੜੀ ਸ੍ਰੇਸ਼ਟ ਮਤ ਨਾਲ ਬਾਬਾ ਸੂਰਜ ਮਲ ਜੀ ਨਿਭਾਉਂਦੇ ਕਰਦੇ ਹਨ।
ਦੇਗ ਖਰਚ ਆਦਿਕ ਗੁਰ ਕਰਕੇ,
ਗੁਰੂ ਦੇ ਲੰਗਰਾਂ ਦੀ ਸੇਵਾ ਹੀ ਬੜੀ ਵੱਡੀ ਹੈ, ਗੁਰੂ ਕੇ ਲੰਗਰਾਂ ਵਿਚ ਹੀ ਬੜਾ ਭਾਰੀ ਖਰਚ ਹੁੰਦਾ, ਫਿਰ ਲੰਗਰ ਦਾ ਘਰ ਚ ਪੰਜ ਜੀ ਆ ਜਾਣ ਤੇ ਉਹਨਾਂ ਦੇ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕਰਨਾ, ਭਾਜੜ ਪਈ ਹੁੰਦੀ ਹੈ ਸਾਰੇ ਟੱਬਰ ਨੂੰ ਵੀ ਇਹ ਵੀ ਬਣਾ ਲਈਏ, ਇਹ ਵੀ ਬਣਾ ਲਈਏ, ਇਹ ਵੀ ਤਿਆਰ ਕਰੀਏ, ਗੁਰੂ ਕੇ ਲੰਗਰ ਵਿਚ ਤਾਂ ਹਜ਼ਾਰਾਂ ਪ੍ਰਾਣੀਆਂ ਨੇ ਆ ਕੇ ਲੰਗਰ ਛਕਣਾ ਹੁੰਦਾ, ਬੜਾ ਵੱਡਾ ਪ੍ਰਬੰਧ ਹੈ। ਉਹ ਸਾਰਾ ਪ੍ਰਬੰਧ, ਉਹਦੀ ਸਾਰੀ ਦੇਖ ਰੇਖ, ਉਹ ਵੀ ਬਾਬਾ ਸੂਰਜਮਲ ਜੀ ਨਿਭਾਉਂਦੇ ਹਨ।
ਜਗ ਗੁਰ ਇਸ ਕੀ ਦਿਸ਼ ਨਾ ਦੇਖਾ,
ਕਹਿੰਦੇ ਪਰ ਹੈਰਾਨੀ ਵਾਲੀ ਗੱਲ ਹੈ, ਜਗਤ ਗੁਰੂ ਨੇ ਇਹਦੇ ਵੱਲ ਵੀ ਨਹੀਂ ਵੇਖਿਆ ਕਿ ਸੂਰਜਮਲ ਇੰਨੀ ਸੇਵਾ ਕਰਦਾ, ਇੰਨੀ ਘਾਲਣਾ ਘਾਲਦਾ। ਮਾਤਾ ਮਰਵਾਈ ਸੋਚਦੀ ਕਿ ਮੇਰਾ ਪੁੱਤਰ ਇੰਨਾ ਕੰਮ ਕਰਦਾ, ਇੰਨੀ ਸੇਵਾ ਕਰਦਾ, ਤੇ ਜਗਤ ਗੁਰੂ ਨੇ ਆਪਣੇ ਇਹੋ ਜਿਹੇ ਪੁੱਤਰ ਵੱਲ ਵੀ ਨਹੀਂ ਵੇਖਿਆ ਕਿ ਗੁਰਤਾ ਗੱਦੀ ਦੇਣੀ ਤੇ ਆਪਣੇ ਪੁੱਤਰ ਨੂੰ ਦੇਣ, ਸੂਰਜਮਲ ਨੂੰ ਨਾਲੇ ਵੱਡਾ ਹੈ। ਉਹਨਾਂ ਨੇ ਇਹਨੂੰ ਵੀ ਛੱਡ ਦਿੱਤਾ, ਔਰ ਇਹਨੂੰ ਵੀ ਤਿਆਗ ਕੇ ਆਪਣੇ ਪੋਤਰੇ ਨੂੰ ਵਿਸ਼ੇਸ਼ ਪਦਵੀ ਦੇਣਾ ਚਾਹੁੰਦੇ ਨੇ।
ਇਤਿਆਦਕ ਗੁਰ ਧਰਮੀ ਦੋਨ,
ਆਪਣੇ ਪੋਤਰੇ ਨੂੰ ਗੁਰਤਾ ਗੱਦੀ ਦੇ ਕੇ ਨਿਵਾਜਣਾ ਚਾਹੁੰਦੇ, ਆਪਣੇ ਇਹੋ ਜਿਹੇ ਲਾਇਕ ਪੁੱਤਰ ਦਾ ਵੀ ਉਹਨਾਂ ਨੇ ਤਿਆਗ ਕਰ ਦਿੱਤਾ। ਏਦਾਂ ਮਾਤਾ ਨਾਨਕੀ ਵੀ ਇਹੀ ਸੋਚਦੀ ਹੈ ਤੇ ਮਾਤਾ ਮਰਵਾਈ ਵੀ ਆਪਣੇ ਆਪਣੇ ਪੁੱਤਰਾਂ ਪ੍ਰਤੀ ਸੋਚਦੀ। ਮਾਤਾ ਨਾਨਕੀ ਆਪਣੇ ਸਾਹਿਬਜ਼ਾਦੇ ਗੁਰੂ ਤੇਗ ਬਹਾਦਰ ਜੀ ਬਾਰੇ ਸੋਚਦੇ ਨੇ, ਤੇ ਮਾਤਾ ਮਰਵਾਈ ਜੀ ਆਪਣੇ ਪੁੱਤਰ ਬਾਬੇ ਸੂਰਜਮਲ ਵਾਸਤੇ ਸੋਚਦੇ ਨੇ। ਆਪਣੇ ਆਪਣੇ ਪੁੱਤਰਾਂ ਵਾਸਤੇ ਇੱਦਾਂ ਦਾ ਸੰਕਲਪ ਦੋਨੋਂ ਮਾਤਾਵਾਂ ਕਰਦੀਆਂ ਨੇ, ਗੁਰੂ ਸਾਹਿਬ ਜੀ ਦੇ ਦੋਨੋਂ ਮਹਿਲ ਕਰਦੇ ਨੇ।
ਚਿਤਵੇਂ ਗੁਰਤਾ ਨਿਜ ਨਿਜ ਪੌਣ,
ਦੋਵੇਂ ਮਾਤਾਵਾਂ ਇਹ ਚਿਤਵਦੀਆਂ ਨੇ ਵੀ ਗੁਰਤਾ ਗੱਦੀ ਸਾਡੇ ਘਰ ਆਵੇ। ਮਾਤਾ ਨਾਨਕੀ ਕਹਿੰਦੀ ਗੁਰਿਆਈ ਸਾਡੇ ਘਰ ਆਵੇ, ਤੇ ਮਾਤਾ ਮਰਵਾਈ ਜੀ ਸੋਚਦੇ ਨੇ ਵੀ ਗੁਰਤਾ ਗੱਦੀ ਸਾਡੇ ਘਰ ਆਵੇ। ਦੋਵੇਂ ਮਾਤਾਵਾਂ ਇਹੀ ਚਾਹੁੰਦੀਆਂ ਨੇ।
ਸਮੇਂ ਪਾਏ ਸ੍ਰੀ ਹਰਗੋਬਿੰਦ,
ਇੱਦਾਂ ਨਾ ਦੋਹਾਂ ਦੇ ਮਨ ਚ ਫੁਰਨਾ ਚੱਲਦਾ ਰਹਿੰਦਾ, ਇੱਧਰ ਸਮਾਂ ਪਾ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ,
ਅੰਤੇਪੁਰ ਮੈਂ ਆਏ ਆਨੰਦ,
ਮਹਾਰਾਜ ਜੀ ਆਪਣੇ ਮਹਿਲਾਂ ਵਿਚ ਆਏ ਨੇ, ਜਿੱਥੇ ਸਤਿਗੁਰਾਂ ਦੇ ਮਹਿਲ ਨੇ, ਜਿੱਥੇ ਮਾਤਾਵਾਂ ਦਾ ਨਿਵਾਸ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਚੱਲ ਕੇ ਆਪਣਿਆਂ ਮਹਿਲਾਂ ਵਿਚ ਆਏ ਹਨ।
ਨਿਜ ਸੁਤ ਹੇਤ ਕਰੇ ਮਰਵਾਈ,
ਹੁਣ ਮਾਤਾ ਮਰਵਾਈ ਜੀ ਨੇ ਆਪਣੇ ਪੁੱਤਰ ਦਾ ਹਿੱਤ ਕੀਤਾ। ਸਤਿਗੁਰਾਂ ਨੂੰ ਬੈਠਿਆਂ ਵੇਖ ਕੇ ਨਾ ਮਾਤਾ ਮਰਵਾਈ ਨੇ ਆਪਣੇ ਪੁੱਤਰ ਦੀ ਗੱਲ ਕਰਨੀ ਸੀ, ਆਪਣੇ ਪੁੱਤਰ ਬਾਬੇ ਸੂਰਜਮਲ ਦਾ ਹਿੱਤ ਕਰਕੇ ਮਾਤਾ ਮਰਵਾਹੀ ਜੀ ਬੋਲੇ, ਸਤਿਗੁਰੂ ਜੀ ਨੂੰ ਕਹਿਣ ਲੱਗੇ,
ਉਚਿਤ ਬਾਤ ਕੀ ਜੇ ਚਿਤ ਚਾਹੀ,
ਕਹਿਣ ਲੱਗੀ ਪਤੀ ਦੇਵ ਜੀ ਤੁਹਾਨੂੰ ਉਚਿਤ ਕੰਮ ਕਰਨਾ ਚਾਹੀਦਾ, ਜਿਹੜਾ ਕੰਮ ਉਚਿਤ ਹੈ, ਯੋਗ ਹੈ, ਉਹ ਯੋਗ ਕੰਮ ਆਪ ਜੀ ਦੇ ਚਿੱਤ ਦੀ ਚਾਹਨਾ ਅਨੁਸਾਰ ਹੋਣਾ ਚਾਹੀਦਾ।
ਸੂਰਜਮਲ ਵੱਡੇ ਆਈ ਯੋਗ,
ਮਹਾਰਾਜ ਇਹ ਦੱਸੋ ਵੀ ਤੁਹਾਡੇ ਪੁੱਤਰ ਸੂਰਜਮਲ ਚ ਕੀ ਕਮੀ ਹੈ, ਤੁਹਾਡਾ ਸਾਹਿਬਜ਼ਾਦਾ ਹੈ ਸੂਰਜਮਲ, ਉਹਦੇ ਚ ਕੀ ਕਮੀ ਹੈ, ਉਹ ਹਰ ਪ੍ਰਕਾਰ ਨਾਲ ਤੁਹਾਡੀ ਆਗਿਆ ਵਿਚ ਰਹਿੰਦਾ, ਤੁਹਾਡੀ ਸੇਵਾ ਕਰਦਾ, ਪਰ ਮਹਾਰਾਜ ਜੀ ਤੁਸੀਂ ਜਿਹੜੀ ਵਡਿਆਈ ਹੈ ਗੁਰਤਾ ਗੱਦੀ ਦੀ, ਉਹਦੇ ਯੋਗ ਹੈ ਸੂਰਜਮਲ, ਗੁਰਤਾ ਗੱਦੀ ਦੀ ਵਡਿਆਈ ਦੇ ਯੋਗ ਹਨ ਬਾਬਾ ਸੂਰਜਮਲ ਜੀ।
ਵੱਡੋ ਪੁੱਤਰ ਇਹ ਸੁਮਤ ਸੰਯੋਗ,
ਨਾਲੇ ਸੁਮਤ ਵਾਲਾ ਸੂਰਜਮਲ ਤੇ ਨਾਲੇ ਇਸ ਵਕਤ ਤੁਹਾਡੇ ਪੁੱਤਰਾਂ ਚੋਂ ਸਭ ਤੋਂ ਵੱਡਾ ਹੈ। ਵੱਡੇ ਬਾਬਾ ਗੁਰਦਿੱਤਾ ਜੀ ਸੀ, ਉਹ ਤਾਂ ਚਲਾਣੇ ਕਰ ਗਏ, ਉਹਨਾਂ ਤੋਂ ਬਾਅਦ ਤੁਹਾਡੇ ਸਾਰੇ ਪੁੱਤਰਾਂ ਵਿਚ ਸਭ ਤੋਂ ਵੱਡਾ ਇਸ ਵਕਤ ਬਾਬਾ ਸੂਰਜਮਲ ਹੈ।
ਸ੍ਰੀ ਗੁਰਦਿੱਤਾ ਤੋਂ ਵਡੇਰੋ,
ਪਹਿਲਾਂ ਬਾਬਾ ਗੁਰਦਿੱਤਾ ਜੀ ਤੁਹਾਡੇ ਵੱਡੇ ਸਾਹਿਬਜ਼ਾਦੇ ਸਨ, ਵੱਡੇ ਸਪੁੱਤਰ ਸਨ।
ਗੁਰਤਾ ਉਚਿਤ ਸਭਨ ਸ਼ੁਭ ਹੈਰੋ,
ਸਾਰੇ ਸਿੱਖ ਕਹਿੰਦੇ ਸੀ ਵੀ ਬਾਬਾ ਗੁਰਦਿੱਤਾ ਜੀ ਗੁਰਤਾ ਗੱਦੀ ਦੇ ਯੋਗ ਨੇ, ਵਾਕਈ ਉਹਨਾਂ ਵਿਚ ਬੜੇ ਸ਼ੁਭ ਗੁਣ ਸਨ, ਤੇ ਉਹ ਬਾਬਾ ਗੁਰਦਿੱਤਾ ਜੀ ਗੁਰਤਾ ਗੱਦੀ ਦੇ ਯੋਗ ਅਧਿਕਾਰੀ ਸਨ।
ਪ੍ਰਾਨ ਅੰਤ ਉਹ ਚਕ ਤਿੰਨ ਹੋਆ,
ਪਰ ਅਚਨ ਚੇਤ ਅਚਾਨਕ ਬਾਬਾ ਗੁਰਦਿੱਤਾ ਜੀ ਆਪਣਾ ਸਰੀਰ ਤਿਆਗ ਕੇ ਬੈਕੁੰਠ ਚਲੇ ਗਏ ਨੇ, ਸੱਚਖੰਡ ਚਲੇ ਗਏ ਨੇ।
ਤੀਰਗ ਅਚਰਜ ਨਰਗਨ ਜੋਆ,
ਇਹ ਵੇਖ ਕੇ ਸਾਰੇ ਲੋਕਾਂ ਦੇ ਮਨ ਚ ਬੜੀ ਹੈਰਾਨੀ ਹੋਈ ਹੈ, ਸਾਰਿਆਂ ਦੇ ਮਨ ਚ ਬੜੀ ਭਾਰੀ ਹੈਰਾਨੀ ਹੋਈ ਹੈ।
ਅਬ ਸੂਰਜਮਲ ਸੁਮਤ ਬਿਲੰਦ,
ਮਹਾਰਾਜ ਜੀ ਹੁਣ ਤੁਹਾਡਾ ਪੁੱਤਰ ਬਾਬੇ ਗੁਰਦਿੱਤੇ ਤੋਂ ਬਾਅਦ ਸੂਰਜਮਲ ਹੈ, ਵੱਡਾ ਪੁੱਤਰ ਹੈ ਤੇ ਬੜਾ ਸਿਆਣਾ, ਸੁਮਤਵਾਨ ਹੈ, ਬੁੱਧੀਮਾਨ ਹੈ, ਗੁਰੂ ਘਰ ਦੇ ਸਾਰੇ ਕੰਮ ਕਾਰ ਬੜੇ ਦਿਆਨਾਤ ਦੀਤੀ ਨਾਲ ਬੜੇ ਢੰਗ ਨਾਲ ਸੁਚੱਜੇ ਢੰਗ ਨਾਲ ਕਰਦਾ ਹੈ।
ਆਹੇ ਆਪ ਕੋ ਦੀਰਘ ਨੰਦ,
ਨਾਲੇ ਤੁਹਾਡਾ ਵੱਡਾ ਪੁੱਤਰ ਹੈ, ਇਸ ਵਕਤ ਤਿੰਨਾਂ ਪੁੱਤਰਾਂ ਚੋਂ ਵੱਡਾ ਪੁੱਤਰ ਹੈ।
ਇਸ ਕੇ ਹੋਤ ਅਪਰ ਨੈ ਲਾਇਕ,
ਤੇ ਤੁਹਾਡੇ ਇਹੋ ਜੇ ਵੱਡੇ ਪੁੱਤਰ ਦੇ ਹੁੰਦਿਆਂ ਕੋਈ ਦੂਜਾ ਗੁਰਤਾ ਗੱਦੀ ਪ੍ਰਾਪਤ ਕਰੇ ਇਹ ਯੋਗ ਨਹੀਂ। ਤੁਹਾਡਾ ਇਹੋ ਜਿਹਾ ਵੱਡਾ ਪੁੱਤਰ, ਉਹ ਵੀ ਲਾਇਕ ਪੁੱਤਰ ਹੈ ਤੁਹਾਡੀ ਆਗਿਆ ਚ ਚੱਲਣ ਵਾਲਾ ਸੂਰਜ ਮੱਲ, ਉਹਨੂੰ ਛੱਡ ਕੇ ਤੁਸੀਂ ਗੁਰਤਾ ਗੱਦੀ ਕਿਸੇ ਹੋਰ ਨੂੰ ਦਿਓ, ਇਹ ਮਹਾਰਾਜ ਜੀ ਲਾਇਕ ਨਹੀਂ ਹੈ, ਇਹ ਯੋਗ ਨਹੀਂ ਹੈ, ਮੈਨੂੰ ਇਹ ਗੱਲ ਚੰਗੀ ਨਹੀਂ ਲੱਗਦੀ।
ਬਨੋ ਆਪ ਵਡਿਆਈ ਦਾਇਕ,
ਤੁਸੀਂ ਵਡਿਆਈ ਦੇਣ ਵਾਲੇ ਹੋ, ਤੇ ਜੇ ਵਡਿਆਈ ਦੇਣੀ ਹੈ ਤੇ ਫਿਰ ਆਪਣੇ ਵੱਡੇ ਪੁੱਤਰ ਸੂਰਜ ਮੱਲ ਨੂੰ ਵਡਿਆਈ ਦਿਓ।
ਜੇਸ਼ਟ ਪੋਤਰ ਗ੍ਰੰਥ ਲੈ ਰਾਖਾ,
ਪਹਿਲਾਂ ਤੁਹਾਡਾ ਜਿਹੜਾ ਵੱਡਾ ਪੋਤਰ ਹੈ ਧੀਰ ਮੱਲ, ਉਹਨੇ ਵੇਖੋ ਕਿੱਡਾ ਖੋਟਾ ਕੰਮ ਕੀਤਾ ਧੀਰ ਮੱਲ ਨੇ, ਉਹਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪਣੇ ਕੋਲ ਰੱਖ ਲਿਆ, ਜਿਹੜਾ ਸਰੂਪ ਸਾਡੇ ਵੱਡੇ ਸਤਿਗੁਰਾਂ ਨੇ ਲਿਖਵਾਇਆ ਸੀ ਉਹ ਸਰੂਪ ਤੁਹਾਡੇ ਵੱਡੇ ਪੋਤਰੇ ਧੀਰ ਮੱਲ ਨੇ ਪਹਿਲਾਂ ਜਬਰਦਸਤੀ ਆਪਣੇ ਕੋਲ ਰੱਖ ਲਿਆ।
ਮੈਂ ਹੋ ਗੁਰੂ ਸੰਗਤ ਮੈਂ ਪਾਖਾ,
ਸਾਰੀ ਸੰਗਤ ਵਿਚ ਇਹ ਪ੍ਰਚਾਰ ਕੀਤਾ ਕਿ ਮੈਂ ਗੁਰੂ ਹਾਂ, ਧੀਰ ਮੱਲ ਨੇ ਇਹ ਪ੍ਰਚਾਰ ਕੀਤਾ ਕਿ ਮੈਂ ਗੁਰੂ ਹਾਂ।
ਕਪਟ ਆਪ ਤੇ ਕਰ ਤੈ ਰਹੇ ਹੋ,
ਮਹਾਰਾਜ ਉਹਨੇ ਇਹੋ ਜਿਹਾ ਵੱਡਾ ਭਾਰੀ ਕਪਟ ਕੀਤਾ ਤੇ ਆਪ ਜੀ ਨਾਲ ਵੀ ਉਹਨੇ ਛਲ ਤੇ ਕਪਟ ਕਰਕੇ ਕਰਤਾਰਪੁਰ ਰਹਿਣਾ ਕੀਤਾ।
ਤੁਮ ਅਧੀਨ ਵੈ ਨੈ ਪਦ ਲਏ ਹੋ,
ਮਹਾਰਾਜ ਉਹ ਤੁਹਾਡੇ ਅਧੀਨ ਨਹੀਂ ਹੋਇਆ ਤੁਹਾਡਾ ਵੱਡਾ ਪੋਤਰਾ ਧੀਰ ਮੱਲ, ਉਹਨੇ ਆਪਣੀਆਂ ਮਨ ਮਰਜ਼ੀਆਂ ਕੀਤੀਆਂ ਨੇ, ਕਪਟ ਤੇ ਛਲ ਕਰਕੇ ਆਪ ਹੀ ਗੁਰੂ ਬਣ ਬੈਠਾ।
ਅੰਸ਼ ਗੁਰੂ ਅੰਗਦ ਕੀ ਜੋਏ,
ਇੱਥੋਂ ਤੱਕ ਖੋਟਾ ਨਿਕਲਿਆ ਧੀਰ ਮੱਲ ਕਿ ਗੁਰੂ ਅੰਗਦ ਸਾਹਿਬ ਦੀ ਜਿਹੜੀ ਅੰਸ਼ ਵੰਸ਼ ਸੀ ਉਹ ਆ ਰਹੀ ਸੀ ਤੁਹਾਡੇ ਦਰਸ਼ਨਾਂ ਨੂੰ, ਬਾਬੇ ਦਾਤੂ ਜੀ ਦਾ ਪੁੱਤਰ ਆ ਰਿਹਾ ਸੀ ਇੱਥੇ ਤੁਹਾਡੇ ਦਰਸ਼ਨ ਕਰਨ ਵਾਸਤੇ।
ਆਵਤ ਹੁਤੇ ਆਪ ਢਿੱਗ ਸੋਏ,
ਤੁਹਾਡੇ ਕੋਲ ਤੁਹਾਡੇ ਚਰਨਾਂ ਵਿਚ ਆ ਰਹੇ ਸਨ।
ਪਰ ਸਨਮਾਨ ਕਪਟ ਕੋ ਧਾਰ,
ਧੀਰ ਮੱਲ ਨੇ ਰਸਤੇ ਚ ਕਿਹੋ ਜਿਹਾ ਕਪਟ ਤੇ ਛਲ ਕੀਤਾ, ਪਤਾ ਨੀ ਕਿਹੜੀਆਂ ਗੱਲਾਂ ਕਹੀਆਂ ਕਿ ਬਾਬੇ ਦਾਤੂ ਦੇ ਪੁੱਤਰ ਨੂੰ ਛਲ ਕਰਕੇ ਕਪਟ ਕਰਕੇ ਉਹਨੇ ਆਪਣੇ ਕੋਲ ਰੱਖ ਲਿਆ, ਰੋਕ ਲਿਆ।
ਰਾਵਰ ਟਿਗ ਨੇ ਆਵਨ ਦੀਨ,
ਤੁਹਾਡੇ ਕੋਲ ਨਹੀਂ ਆਉਣ ਦਿੱਤਾ, ਤੁਹਾਡੇ ਪਾਸ ਨਹੀਂ ਉਹਨਾਂ ਨੂੰ ਆਉਣ ਦਿੱਤਾ, ਇਹੋ ਜਿਹਾ ਖੋਟਾ ਧੀਰ ਮੱਲ ਤੁਹਾਡਾ ਵੱਡਾ ਪੋਤਰਾ।
ਰਾਖਿਓ ਆਪਣੇ ਨਿਕਟ ਕਰ ਪਰਬੀਨ,
ਔਰ ਬਾਬੇ ਦਾਤੂ ਦੇ ਪੁੱਤਰ ਨੂੰ ਰੋਕ ਕੇ ਆਪਣੇ ਕੋਲ ਰੱਖ ਲਿਆ, ਤੁਹਾਡੇ ਤੱਕ ਨਹੀਂ ਪਹੁੰਚਣ ਦਿੱਤਾ।
ਇਤਿਆਦਕ ਛਲ ਬਲ ਬੋ ਧਰੇ,
ਇਹਨਾਂ ਦੇ ਬੜੇ ਛਲ ਤੇ ਕਪਟ ਤੁਹਾਡੇ ਪੋਤਰੇ ਧੀਰ ਮੱਲ ਨੇ ਕੀਤੇ ਨੇ, ਵੱਡੇ ਪੋਤਰੇ ਨੇ ਕੀਤੇ ਨੇ।
ਸੰਗਤ ਤੇ ਪੂਜਾਵਨ ਕਰੇ,
ਹੁਣ ਸੰਗਤ ਕੋਲੋਂ ਆਪਣੀ ਪੂਜਾ ਵੀ ਕਰਾਉਣ ਲੱਗ ਪਿਆ ਵੀ ਮੇਰੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਮੈਂ ਹੀ ਗੁਰੂ ਹਾਂ, ਇਹ ਕਹਿ ਕੇ ਸੰਗਤ ਕੋਲੋਂ ਆਪਣੀ ਪੂਜਾ ਕਰਵਾਉਣ ਲੱਗ ਪਿਆ।
ਪਾਸ ਗ੍ਰੰਥ ਤੇ ਜਾਨੀ ਪਰ ਹੈ,
ਮਹਾਰਾਜ ਜੀ ਉਹਦੀ ਪੂਜਾ ਹੋਣੀ ਸੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਹਦੇ ਕੋਲ ਹੈ, ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਹਦੇ ਕੋਲ ਹੋਣ ਕਰਕੇ ਉਹ ਆਪਣੀ ਪੂਜਾ ਕਰਵਾ ਰਿਹਾ, ਆਪਣੀ ਵਡਿਆਈ ਕਰਵਾ ਰਿਹਾ।
ਇਮ ਆਪਨ ਕਰ ਲੀਨ ਗੁਜਾਰਾ,
ਮਹਾਰਾਜ ਉਹਨੇ ਤੇ ਆਪਣਾ ਗੁਜ਼ਾਰਾ ਏਦਾਂ ਚਲਾ ਲੈਣਾ, ਤੁਹਾਡੇ ਵੱਡੇ ਪੋਤਰੇ ਨੂੰ ਤਾਂ ਹੁਣ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣੀ, ਉਹਦੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਲੋਕਾਂ ਨੇ ਸਿੱਖਾਂ ਨੇ ਆਉਣਾ ਹੈ, ਨਾਲੇ ਮਾਇਆ ਚੜਾਇਆ ਕਰਨਗੇ, ਨਾਲੇ ਉਹ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਿਆ ਕਰਨਗੇ, ਉਹਦਾ ਗੁਜ਼ਾਰਾ ਤਾਂ ਵਧੀਆ ਚੱਲ ਜਾਣਾ ਧੀਰ ਮੱਲ ਦਾ, ਉਹਨੂੰ ਤਾਂ ਹੁਣ ਕਿਸੇ ਪ੍ਰਕਾਰ ਦਾ ਕੋਈ ਫਿਕਰ ਨਹੀਂ ਰਿਹਾ।
ਪੋਤਰਾ ਅਲਪ ਹੈ ਹਰ ਰਾਏ,
ਤੁਹਾਡਾ ਛੋਟਾ ਪੋਤਰਾ ਹੈ ਸ੍ਰੀ ਹਰ ਰਾਏ, ਤੁਹਾਡੇ ਛੋਟੇ ਪੋਤਰੇ ਨੇ ਸ੍ਰੀ ਹਰ ਰਾਏ ਜੀ, ਤੁਹਾਡੇ ਛੋਟੇ ਪੋਤਰੇ ਹਨ।
ਲਘੂ ਬੈ ਸਮਰਥ ਬਿਨਾ ਲਖਾਏ,
ਉਹਨਾਂ ਦੀ ਹਾਲੇ ਛੋਟੀ ਉਮਰ ਹੈ, ਉਹਨਾਂ ਨੂੰ ਹਾਲੇ ਦੁਨੀਆਂਦਾਰੀ ਦਾ ਕੋਈ ਬਹੁਤਾ ਗਿਆਨ ਨਹੀਂ ਹੈ, 12 ਸਾਲ ਦੀ ਉਮਰ ਆ ਉਹਨਾਂ ਨੂੰ, ਕੀ ਪਤਾ ਦੁਨੀਆਂ ਚ ਕੀ ਹੁੰਦਾ ਕੀ ਹੋ ਰਿਹਾ, ਉਹ ਹਾਲੇ ਛੋਟੇ ਹਨ, ਤੇ ਛੋਟੀ ਉਮਰ ਹੋਣ ਕਰਕੇ ਉਹ ਹਾਲੇ ਪੂਰਨ ਸਮਰੱਥ ਨਹੀਂ।
ਸੋ ਤੁਮ ਪਾਸ ਰਹੇ ਹੋ ਹਿਤ ਧਾਰ ਕੇ,
ਉਹ ਵੀ ਤੁਹਾਡੇ ਕੋਲ ਹਿਤ ਧਾਰਨ ਕਰਕੇ ਰਹਿ ਰਹੇ ਨੇ। ਸ੍ਰੀ ਹਰ ਰਾਏ ਜੀ ਵੀ ਤੁਹਾਡੇ ਕੋਲ ਹੀ ਰਹਿ ਰਹੇ ਨੇ।
ਨਿਜ ਭਰਾਤਾ ਕੋ ਸੰਗ ਪ੍ਰਹਰ ਕੇ,
ਹਾਲਾਂਕਿ ਉਹਨਾਂ ਨੂੰ ਚਾਹੀਦਾ ਸੀ ਵੀ ਆਪਣੇ ਭਰਾ ਕੋਲ ਜਾ ਕੇ ਰਹਿਣ, ਪਰ ਉਹ ਆਪਣੇ ਭਰਾ ਧੀਰ ਮਲ ਦਾ ਸਾਥ ਛੱਡ ਕੇ ਤੁਹਾਡੇ ਕੋਲ ਰਹਿ ਰਹੇ ਨੇ, ਇੱਥੇ ਤੁਹਾਡੀ ਸੰਗਤ ਵਿੱਚ ਰਹਿ ਰਹੇ ਨੇ।
ਇਸ ਪਰ ਆਪ ਪ੍ਰਸੰਨਤਾ ਧਾਰਤ,
ਤੁਸੀਂ ਆਪਣੇ ਪੋਤਰੇ ਸ੍ਰੀ ਹਰ ਰਾਏ ਸਾਹਿਬ ਤੇ ਬੜੀ ਖੁਸ਼ੀ ਕਰਦੇ, ਇਹਦੇ ਤੇ ਵੀ ਤੁਸੀਂ ਆਪਣੀ ਬੜੀ ਭਾਰੀ ਪ੍ਰਸੰਨਤਾ ਕਰਦੇ ਹੋ। ਪਹਿਲਾਂ ਵੱਡਾ ਪੋਤਰਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਗਿਆ ਤੇ ਛੋਟਾ ਪੋਤਰਾ ਗੁਰਤਾ ਗੱਦੀ ਲੈ ਜਾਏਗਾ ਤੇ ਸਾਡੇ ਪੁੱਤਰ ਕਿੱਧਰ ਜਾਣਗੇ। ਮਾਤਾ ਮਰਵਾਈ ਕਹਿੰਦੀ ਵੱਡਾ ਭਰਾ ਉਹਦਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਗਿਆ, ਉਹਦੀ ਪੂਜਾ ਵੱਖਰੀ, ਤੇ ਛੋਟਾ ਵੀ ਇੱਥੇ ਤੁਹਾਡੇ ਕੋਲ ਰਹਿੰਦਾ, ਉਹਦੇ ਤੇ ਤੁਸੀਂ ਬੜੇ ਪ੍ਰਸੰਨ ਹੋ, ਤੁਸੀਂ ਬੜੇ ਖੁਸ਼ ਹੋ।
ਗੁਰਤਾ ਗਾਦੀ ਦੇ ਬਿਠਾਏ ਸਭ ਤੇ ਹਰੀ ਰਾਏ ਵਡਿਆਏ,
ਤੁਸੀਂ ਸ੍ਰੀ ਹਰ ਰਾਏ ਸਾਹਿਬ ਨੂੰ ਵੀ ਗੁਰਤਾ ਗੱਦੀ ਤੇ ਬਿਠਾ ਦਿਓਗੇ ਤੇ ਸਾਰਿਆਂ ਵਿਚ ਸਭ ਤੋਂ ਵੱਡੀ ਵਡਿਆਈ ਆਪਣੇ ਛੋਟੇ ਪੋਤਰੇ ਸ੍ਰੀ ਹਰ ਰਾਏ ਸਾਹਿਬ ਨੂੰ ਦੇ ਦਿਓਗੇ।
ਸੁਣ ਸੁਣ ਚਿਤ ਮੈਂ ਹੈ ਦੁਚਿਤਾਈ,
ਮਹਾਰਾਜ ਜੀ ਇਹ ਗੱਲਾਂ ਸੁਣ ਸੁਣ ਕੇ ਮੇਰੇ ਮਨ ਚ ਦੁਚਿਤੀ ਪੈਦਾ ਹੋ ਰਹੀ, ਮੇਰੇ ਮਨ ਵਿਚ ਦੁਬਧਾ ਪੈਦਾ ਹੋ ਰਹੀ ਹੈ।
ਮਮ ਸੁਤ ਸਭ ਲਾਇਕ ਬਣ ਆਈ,
ਇਹ ਮੇਰਾ ਪੁੱਤਰ ਸੂਰਜ ਮਲ ਕਿਹੜੀ ਗੱਲੋਂ ਘੱਟ ਹੈ, ਉਹਦੇ ਚ ਸਾਰੇ ਗੁਣ ਨੇ, ਹਰ ਪੱਖ ਤੋਂ ਮੇਰਾ ਪੁੱਤਰ ਸੂਰਜ ਮਲ ਲਾਇਕ ਤੇ ਯੋਗ ਹੈ।
ਗਾਦੀ ਉਚਿਤ ਲੈਣ ਕੇ ਇਹ
ਗੱਦੀ ਪ੍ਰਾਪਤ ਕਰਨ ਵਾਸਤੇ ਮੇਰਾ ਪੁੱਤਰ ਹਰ ਇੱਕ ਪ੍ਰਕਾਰ ਦਾ ਦਾਅਵੇਦਾਰ ਹੈ, ਉਹਦੇ ਚ ਸਾਰੇ ਗੁਣ ਦੇ, ਸਾਰੀਆਂ ਸ਼ੁਭ ਬਿਰਤੀਆਂ ਨੇ।
ਸੁਤ ਤਜ ਕਿਮ ਪੋਤਰੇ ਕੋ ਦੇ,
ਮੈਨੂੰ ਤਾਂ ਤੁਹਾਡੀ ਗੱਲ ਵੇਖ ਕੇ ਹੈਰਾਨੀ ਹੁੰਦੀ ਹੈ ਪਤੀ ਦੇਵ ਜੀ, ਕਿ ਤੁਸੀਂ ਆਪਣੇ ਪੁੱਤਰ ਨੂੰ ਛੱਡ ਕੇ ਪੋਤਰੇ ਨੂੰ ਕਿਉਂ ਗੁਰਤਾ ਦੇ ਰਹੇ, ਇੱਕ ਜਗ੍ਹਾ ਨੂੰ ਛੱਡ ਕੇ ਦੂਜੀ ਥਾਂ ਤੇ ਗੁਰਤਾ ਦੇ ਰਹੇ ਹੋ, ਪੁੱਤਰ ਨੂੰ ਛੱਡ ਕੇ ਪੋਤਰੇ ਨੂੰ ਕਿਉਂ ਵਡਿਆਈ ਦੇ ਰਹੇ ਹੋ।
ਮੁਝ ਮਨ ਸੰਸੇ ਹੋਤ ਵਿਸਾਲਾ,
ਪਤੀ ਦੇਵ ਜੀ ਮੇਰੇ ਮਨ ਚ ਏਦਾਂ ਦਾ ਸੰਸਾ ਹੁੰਦਾ, ਮੇਰੇ ਮਨ ਚ ਇਸ ਤਰ੍ਹਾਂ ਦਾ ਸੰਦੇਹ ਹੋ ਰਿਹਾ।
ਯਾ ਤੇ ਬੂਜਤ ਹੋ ਇਸ ਕਾਲਾ,
ਇਸ ਕਰਕੇ ਮੈਂ ਤੁਹਾਡੇ ਕੋਲੋਂ ਇਸ ਵੇਲੇ ਪੁੱਛ ਰਹੀ ਹਾਂ ਕਿ ਤੁਸੀਂ ਮੇਰੇ ਇਸ ਸੰਸੇ ਦੀ ਨਿਵਿਰਤੀ ਕਰੋ, ਮੇਰੇ ਮਨ ਦੀ ਦੁਚਿਤੀ ਦੂਰ ਕਰੋ।
ਇਤਿਆਦਕ ਮਰਵਾਹੀ ਬੈਨ,
ਇਹਦਾ ਮਾਤਾ ਮਰਵਾਹੀ ਜੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਹ ਬੇਨਤੀਆਂ ਕੀਤੀਆਂ।
ਸੁਣ ਸਤ ਗੁਰ ਉਰ ਕਰੁਣਾ ਐਨ,
ਜਦੋਂ ਮਾਤਾ ਮਰਵਾਈ ਦੀਆਂ ਬੇਨਤੀਆਂ ਸੁਣੀਆਂ, ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਦਾ ਹਿਰਦਾ ਕਰੁਣਾ ਨਾਲ, ਦਇਆ ਨਾਲ, ਮਿਹਰ ਨਾਲ ਭਰਿਆ ਹੋਇਆ, ਮਹਾਰਾਜ ਛੇਵੇਂ ਪਾਤਸ਼ਾਹ ਜੀ ਉਸ ਵਕਤ ਵੇਖ ਕੇ ਬੋਲੇ,
ਕਯੋ ਨ ਚਿੰਤਾ ਕੀ ਜੈ ਕੋਈ, ਗੁਰੂ ਸੁਤਨ ਕੇ ਕਮੀ ਨਾ ਹੋਈ।
ਮਾਤਾ ਮਰਵਾਈ ਨੂੰ ਇਸ ਗੱਲ ਦਾ ਜਿਆਦਾ ਫਿਕਰ ਸੀ ਵੀ ਮੇਰੇ ਪੁੱਤਰਾਂ ਦਾ ਕੰਮ ਕਾਰ ਕਿਵੇਂ ਚੱਲੇਗਾ, ਇਹ ਰੋਟੀ ਕਿੱਥੋਂ ਖਾਣਗੇ, ਮੇਰੇ ਪੁੱਤਰ ਨੂੰ ਰੋਟੀ ਕਿੱਥੋਂ ਮਿਲੇਗੀ। ਤੋ ਸਤਿਗੁਰੂ ਜੀ ਬੋਲੇ, ਕਹਿਣ ਲੱਗੇ, ਮਰਵਾਈ ਜੀ ਸੁਣੋ, ਗੁਰੂ ਦੇ ਪੁੱਤਰਾਂ ਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹੇਗੀ। ਕਿਸੇ ਪ੍ਰਕਾਰ ਦੀ ਚਿੰਤਾ ਉਤੇ ਫਿਕਰ ਕਰਨ ਦੀ ਲੋੜ ਨਹੀਂ, ਗੁਰੂ ਦੇ ਪੁੱਤਰਾਂ ਨੂੰ ਕਿਸੇ ਵੀ ਪ੍ਰਕਾਰ ਦੀ ਕਮੀ ਨਹੀਂ ਰਹੇਗੀ।
ਸਭ ਜਗ ਸਿੱਖ ਸੰਗਤ ਸੁਖ ਪਾਵੇ, ਗੁਰ ਕੀ ਕਾਰ ਕਿਨੋ ਹਰ ਪਾਵੇ।
ਸਾਰਾ ਜਗਤ ਜਿੰਨੀਆਂ ਸਿੱਖ ਸੰਗਤਾਂ ਨੇ, ਗੁਰੂ ਘਰ ਦੀ ਕਾਰ, ਗੁਰੂ ਘਰ ਦੀ ਮਾਇਆ, ਉਹ ਲਿਆ ਕੇ ਗੁਰੂ ਦੇ ਪੁੱਤਰਾਂ ਦੇ ਚਰਨਾਂ ਵਿਚ ਮੱਥਾ ਟੇਕਿਆ ਕਰਨਗੇ। ਗੁਰੂ ਕੇ ਪੁੱਤਰਾਂ ਦੀ ਵੀ ਸੇਵਾ ਹੋਵੇਗੀ, ਗੁਰੂ ਪੁੱਤਰਾਂ ਨੂੰ ਕਮੀ ਥੋੜੀ ਰਹੇਗੀ। ਗੁਰੂ ਘਰ ਦੇ ਤਾਂ ਕੂਕਰ ਵੀ ਪੂਜ ਦੀਕਦੇ, ਤਾਂ ਗੁਰੂ ਦੇ ਸਾਹਿਬਜ਼ਾਦੇ ਨੇ, ਇਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ। ਸਾਰੀਆਂ ਸੰਗਤਾਂ ਇਹਨਾਂ ਦੀ ਵੀ ਪੂਜਾ ਕਰਨਗੀਆਂ।
ہر جو چاہت ادک بڑھائی.
مہاراج جی کہندے جیڑی ادک بڑھائی دی گل تسی کردے ہو نا گرتا گدی دی, اے جیڑی ادک بڑھائی تے وڈی بڑھائی دی تسی چاہنا کردے ہو,
پورب کی ہوئے جائے کمائی,
اے تا اونوں ملنی ہے جے پورولے جنماں دے بھاگاں دی لکھی ہوئی. یہ جڑی گرتا گدی دی ادک بڑھائی تسی چاہندے ہو نا, اے تا اونوں ملنی ہے جے متھے تے تور درگاہ تو لکھی ہوئی آئی, سچ کھنڈ تو لکھی ہوئی آئی ہے, اے تا اسے نوں ملنی ہے, اسے نوں پراپت ہونی ہے.
اچت جو شری نانک مسنند,
جڑا گرو نانک دی گدی دے اچت ہوئے گا, جڑا گرو نانک دی گدی دے لائق تے ادھکاری ہوئے گا,
سو بیٹھو گے پاگ بلند,
وہی گرو نانک دی گدی تے بیٹھے گا, اسے دے پاگ بلند نے, اسے دے پاگ بڑے نے, وہی گرو نانک دی گدی تے بیٹھے گا.
کسوں کے کر من نائی,
یہ گل مہاراج جی کہندے کسے دے ہاتھ وچ نہیں, جے کوئی آکھے نا بھی میں یہ کام کر سکدا, مہاراج جی کہندے مرواہی جی یہ ساڈے ہاتھ بھی نہیں, یہ تاں پرماتما دی دات ہے, انہاں نے جہدے بھاگاں چ لکھی آ اسے نوں ملنی ہے.
کرے جتن نے پراپت پائی,
اپنے کیتے یتناں دے نال اے پدویاں پراپت نہیں ہندیاں, نہیں ملدیاں.
پتر آدھ سن بندی سارے,
پتر آدھک جننے سن بندی نے, جننے رشتے دار ہن,
ہوئے سکھا سیوک اور پیارے,
سکھا نے متر نے سیوک نے جڑے پیار کرن والے ہن,
اجر جرن کو پاوے سوئی,
مہاراج جی کہندے اجر نو جرن دی اوستھا اسے نو ملدی ہے, ਉਹੀ ਅਜਰ ਨੂੰ ਜਰਨ ਦੀ ਅਵਸਥਾ ਨੂੰ ਪ੍ਰਾਪਤ ਕਰਦਾ ਹੈ.
ਪ੍ਰਭ ਕੀ ਕਿਰਪਾ ਜਾਸ ਪਰ ਹੋਈ,
ਜਿਹਦੇ ਤੇ ਨਿਰੰਕਾਰ ਦੀ ਕਿਰਪਾ ਹੁੰਦੀ ਹੈ, ਜਿਹਦੇ ਤੇ ਪਾਰ ਬ੍ਰਹਮ ਦੀਨ ਦਿਆਲ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ, ਉਹੀ ਇਸ ਅਜਰ ਨੂੰ ਜਰਨ ਦੀ ਅਵਸਥਾ ਨੂੰ ਪ੍ਰਾਪਤ ਕਰਦਾ ਹੈ.
ਛਲ ਬਲ ਆਦ ਸੁਮਤ ਬੋ ਕਰਨੀ,
ਹਾਲਾਂਕਿ ਬੜੇ ਨੇ ਜਿਹੜੇ ਛਲ ਬਲ ਕਰਕੇ ਧੀਰ ਮਲ ਵਰਗੇ, ਛਲ ਬਲ ਕਰਕੇ ਚੰਗੀਆਂ ਸੁਮਤਾਂ ਨੂੰ ਧਾਰਨ ਕਰਕੇ,
ਯਤਨ ਅਨੇਕਨ ਬਹੁ ਵਿਧ ਬਰਨੀ,
ਬਹੁ ਪ੍ਰਕਾਰ ਦੇ ਯਤਨ ਕਰਦੇ ਨੇ ਵੀ ਅਸੀਂ ਗੁਰੂ ਬਣ ਜਾਈਏ, ਗੁਰਤਾ ਗੱਦੀ ਤੇ ਬੈਠ ਜਾਈਏ, ਏਦਾਂ ਦੇ ਬਲ ਛਲ ਕਰਕੇ ਬੜੇ ਨੇ ਕਰਨੀਆਂ ਕਰਨ ਵਾਲੇ.
ਏ ਕਿਸੂ ਕੇ ਹੱਥ ਨਾ ਆਵੇ, ਕਰੇ ਖੋਟ ਜੋ ਤਸ ਫਲ ਪਾਵੇ,
ਇਹ ਗੁਰਤਾ ਉਹਨਾਂ ਦੇ ਹੱਥ ਨਹੀਂ ਆਉਂਦੀ, ਇਹ ਤਾਂ ਭਾਈ ਧੁਰ ਦਰਗਾਹ ਤੋਂ ਲਿਖੀ ਹੋਈ ਹੈ ਜਿਨ੍ਹਾਂ ਨੂੰ ਮਿਲਦੀ ਹੈ. ਇਸ ਕਰਕੇ ਜਿਹੜਾ ਖੋਟ ਕਰਦਾ ਤੇ ਜਿਹੋ ਜਿਹੀ ਕੋਈ ਖੋਟ ਕਰੇਗਾ ਉਹਨੂੰ ਪੈਸਾ ਫਲ ਉਹੋ ਜੀ ਫਲ ਦੀ ਪ੍ਰਾਪਤੀ ਹੋਵੇਗੀ.
ਇਮ ਕਹਿ ਕੇ ਪਤ ਬ੍ਰਤਾ ਸੁਧਾਰਾ,
ਇਹਦਾ ਸਤਿਗੁਰੂ ਜੀ ਨੇ ਆਪਣੀ ਪਤ ਬ੍ਰਤਾ ਇਸਤਰੀ ਭਾਵ ਮਾਤਾ ਮਰਵਾਈ ਜੀ ਨੂੰ ਇਹ ਬਚਨ ਕਹੇ ਦੇ,
ਸਮਝਾਈ ਮ੍ਰਿਦ ਬਾਤ ਉਚਾਰਾ,
ਮਿੱਠੇ ਬਚਨ ਕਹਿ ਕੇ ਮਾਤਾ ਮਰਵਾਹੀ ਨੂੰ ਚੰਗੀ ਤਰ੍ਹਾਂ ਇਹ ਗੱਲ ਸਮਝਾ ਦਿੱਤੀ ਹੈ.
ਤਉ ਇਕ ਮਨਾ ਪਈ ਨਾ ਸੋਈ,
ਫਿਰ ਵੀ ਮਾਤਾ ਮਰਵਾਹੀ ਦੇ ਮਨ ਨੂੰ ਸੰਤੁਸ਼ਟੀ ਨਹੀਂ ਹੋਈ, ਮੋਹ ਹੈ ਨਾ ਆਪਣੇ ਪੁੱਤਰ ਪ੍ਰਤੀ, ਫਿਰ ਵੀ ਮਨ ਇਕ ਮਨਾ ਨਹੀਂ ਹੋਇਆ.
ਸੁਤ ਦਿਸ਼ ਤੇ ਚਿੰਤਾ ਚਿਤ ਪੋਈ,
ਆਪਣੇ ਪੁੱਤਰ ਵੱਲੋਂ ਮਾਤਾ ਮਰਵਾਈ ਦੇ ਮਨ ਚ ਚਿੰਤਾ ਤੇ ਫਿਕਰ ਹੈ.
ਪੋਤਰੇ ਸਕਲ ਵਸਤ ਕੋ ਲੇਤ,
ਇਸ ਗੱਲ ਦਾ ਵੀ ਪੋਤਰਿਆਂ ਨੂੰ ਸਾਰਾ ਕੁਝ ਮਿਲ ਚੱਲਿਆ, ਪੁੱਤਰ ਖਾਲੀ ਰਹਿ ਗਏ ਨੇ. ਵੱਡਾ ਪੋਤਰਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਗਿਆ, ਛੋਟਾ ਗੁਰਤਾ ਲੈ ਚੱਲਿਆ, ਪੁੱਤਰਾਂ ਨੂੰ ਕੀ ਮਿਲਿਆ? ਇਸ ਕਰਕੇ ਇਸ ਗੱਲ ਦੀ ਬੜੀ ਭਾਰੀ ਫਿਕਰ ਹੈ ਮਾਤਾ ਮਰਵਾਹੀ ਦੇ ਮਨ ਚ.
ਸੁਤ ਬੈਠੇ ਤੋ ਕਿਉਂ ਨਾ ਦੇਤ,
ਆਪਣੇ ਪੁੱਤਰਾਂ ਦੇ ਬੈਠਿਆਂ ਆਪਣੇ ਪੁੱਤਰਾਂ ਨੂੰ ਕਿਉਂ ਨੀ ਵਡਿਆਈ ਦਿੰਦੇ, ਇਹ ਵੇਖਦੇ ਨੇ ਮਾਤਾ ਜੀ.
ਜਬ ਕਬ ਗੁਰ ਦਰਸ਼ਨ ਕੋ ਪਾਏ,
ਜਦੋਂ ਕਦੋਂ ਵੀ ਮਾਤਾ ਜੀ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ,
ਇਸ ਪ੍ਰਸੰਗ ਕੋ ਦੇਤ ਚਲਾਏ,
ਇਹ ਗੱਲ ਜਰੂਰ ਕਰਦੇ ਮਾਤਾ ਜੀ, ਇੱਕ ਵਾਰੀ ਨੀ ਕਈ ਵਾਰ ਸਤਿਗੁਰਾਂ ਨਾਲ ਇਹ ਗੱਲ ਕੀਤੀ ਹੈ।
ਮਨ ਮੇਰੋ ਨੇ ਫਿਰਤਾ ਪਾਵੇ,
ਮਹਾਰਾਜ ਜੀ ਮੇਰਾ ਮਨ ਨਹੀਂ ਪਿਆ ਟਿਕਦਾ, ਮੇਰੇ ਮਨ ਨੂੰ ਟਿਕਾ ਨਹੀਂ ਪਿਆ ਮਿਲਦਾ,
ਤਜੇ ਪੁੱਤਰ ਪੋਤਰਾ ਵਡਿਆਵੇ,
ਤੁਸੀਂ ਆਪਣੇ ਪੁੱਤਰ ਦਾ ਤਿਆਗ ਕਰਕੇ ਆਪਣੇ ਪੋਤਰੇ ਨੂੰ ਵਡਿਆਈ ਦੇ ਰਹੇ ਹੋ।
ਮ੍ਰਿਤ ਬਾਕਨ ਕਹਿਦੇ ਗੁਰ ਤੀਰ,
ਸਤਿਗੁਰੂ ਜੀ ਅੱਗੋਂ ਬੜੇ ਮਿੱਠੇ ਤੇ ਕੋਮਲ ਬਚਨ ਕਹਿ ਕੇ ਮਾਤਾ ਜੀ ਨੂੰ ਧੀਰਜ ਦਿੰਦੇ ਨੇ।
ਸਕਲ ਵਸਤ ਹੈ ਤੁਮਰੇ ਤੀਰ,
ਕਹਿੰਦੇ ਮਰਵਾਈ ਇਹ ਦੱਸ ਵੀ ਤੈਨੂੰ ਕਮੀ ਹੈ ਕਿਸੇ ਚੀਜ਼ ਦੀ, ਤੇਰੇ ਬੱਚੇ ਨੂੰ ਪੁੱਤਰ ਨੂੰ ਕੋਈ ਕਮੀ ਹੈ, ਕਿਸੇ ਵੀ ਵਸਤੂ ਦੀ ਕੋਈ ਕਮੀ ਹੈ, ਹਰ ਇੱਕ ਚੀਜ਼ ਤੁਹਾਡੇ ਕੋਲ ਹੈ।
ਤੁਵ ਸੁਤ ਕੋ ਨਾ ਕਮੀ ਕਿਸ ਰੀਤ,
ਤੇਰੇ ਪੁੱਤਰ ਨੂੰ ਵੀ ਕਿਸੇ ਚੀਜ਼ ਦੀ ਕਮੀ ਕੋਈ ਨਹੀਂ।
ਨਿਸ਼ਚੇ ਧਰੋ ਆਪਣੇ ਚੀਤ,
ਆਪਣੇ ਮਨ ਚ ਇਸ ਗੱਲ ਦਾ ਪੱਕਾ ਨਿਸ਼ਚਾ ਧਾਰਨ ਕਰ ਲੈ।
ਹੋ ਸੁਮਤੇ ਮੈਂ ਸੰਸਾ ਧਰੀਏ,
ਸੁਮਤੇ ਤੂੰ ਆਪਣੇ ਮਨ ਚ ਸੰਸਾ ਨਾ ਕਰ,
ਗੁਰ ਸੁਤ ਸਭ ਕੇ ਪੂਜ ਵਿਚਾਰੀਏ,
ਗੁਰੂ ਦੇ ਪੁੱਤਰ ਨੇ ਉਹ ਤਾਂ ਸਾਰਿਆਂ ਲਈ ਪੂਜਨੀਕ ਨੇ, ਗੁਰੂ ਦੇ ਪੁੱਤਰਾਂ ਨੂੰ ਤਾਂ ਸਦਾ ਹੀ ਸੰਗਤਾਂ ਨੇ ਸਿੱਖਾਂ ਨੇ ਪੂਜਣਾ ਹੈ।
ਮਾਨੇਂਗੇ ਸਿੱਖ ਸੰਗਤ ਸਾਰੇ, ਅਰਪੇਂਗੇ ਸ਼ੁਭ ਵਸਤ ਉਧਾਰੇ,
ਸਾਰੀਆਂ ਸਿੱਖ ਸੰਗਤਾਂ ਤੁਹਾਡੇ ਪੁੱਤਰਾਂ ਨੂੰ ਮੰਨਣਗੀਆਂ, ਔਰ ਅਨੇਕ ਪ੍ਰਕਾਰ ਦੀਆਂ ਭੇਟਾਵਾਂ ਸੰਗਤ ਲਿਆ ਕੇ ਤੁਹਾਡੇ ਪੁੱਤਰਾਂ ਨੂੰ ਭੇਟ ਕਰਿਆ ਕਰੇਗੀ, ਕਿਸੇ ਚੀਜ਼ ਦੀ ਇਹਨਾਂ ਨੂੰ ਕਮੀ ਨਹੀਂ ਰਹੇਗੀ। ਇਹ ਬਚਨ ਕਹਿ ਕੇ ਸਤਿਗੁਰਾਂ ਨੇ ਮਾਤਾ ਜੀ ਹੋਣਾ ਨੂੰ ਧੀਰਗ ਦਿੱਤਾ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਪ੍ਰਕਾਸ਼ ਪੁਰਬ ਦੀਆਂ ਇੱਕ ਵਾਰ ਫੇਰ ਸਰਬੱਤ ਸੰਗਤਾਂ ਨੂੰ ਵਧਾਈਆਂ।